गुरु साहबा ने जो शब्द बख्शिश किया है वो है हर मंदिर। हर मंदिर शब्द के दो हिस्से हैं, एक है हरि एक है मंदिर। हरि किसम किया जाता है इस लोक दे विच अनंत गुणा का, वो अलख अगम अनामी जिसनु बुद्धि और मन की सीमा दे विच असी जान नहीं सकते प्राप्त नहीं कर सकते। इस लोक दे विच जिथे किया जाता है कि वो हरि हर जर्रे दे विच हर कण दे विच मौजूद है और इस तरीके दे नाल उसनु प्राप्त करने लई मनुख जो है कई तरीके दे सरोवर कई तरीके दे पर्वत गुरुद्वारा मंदिर मस्जिद शिवालय गिरजाघर या होर ऐसिया जगह ते जड़ियां कि बिल्कुल ही निर्जीव यानी कि जड़ वस्तुआं हैं उन्हां दे विच पर्वतां दे विच कंदरां दे विच गुफा दे विच उस परमात्मा की तलाश कर रहा है। वो परमात्मा जो परम चेतन अलग गुणा का स्वामी है उसनु विचार करने वाली गल है कि एक जड़ वस्तु दे विच असी किस तरीके दे नाल जान सकते हाँ या प्राप्त कर सकते हाँ। पर यह मनमत है, मनमत के अधीन यह जीवात्मा उसकी पड़ताल पिछले जन्म किए गए जो कर्म हैं उन्होंने अनुसार जो वृत्ति इसको मिली है इस वृत्ति की समर्था जो बुद्धि की ही इसको मिली है उसके अनुसार इस जगत के उस परमात्मा की खोज की जा रही है। पर रूहानियत का जो मजमून है वह बिल्कुल स्पष्ट है, संतान ने इस भेद को स्पष्ट किया है कि वह परमात्मा जो कि अनंत गुणा का स्वामी है उस मन और बुद्धि की सीमा के असी जान नहीं सकते प्राप्त नहीं कर सकते। फिर वह कितने है किड़ी जगह मिलता है उसकी की विधि है किस तरीके दे नाल उसनु प्राप्त किया जा सकता है एक विचार करने वाली गल है कि वह आत्मा कितने है इस देह के अंदर, परमात्मा कितने है इस देह के अंदर, तो क्या उसका मिलन क्या वह किसी होर जगह से किसी समुद्र दे या नदी दे घाट ते या किसी सरोवर विच या किसी मंदिर गुरुद्वारे दे विच जा करके इस आत्मा दा परमात्मा दे नाल मेल होएगा ते विचार करना है। कोई चंद दे विच उस गुरु नानक साहब नू देख रहा है, वह परम जोत जो कि उस परमात्मा सतपुरुष का अवतार सी उसनू असी एक जड़ वस्तु विच देख रहे हैं। विचार करके देखो इस जगत दे विच जितने भी जीव नजर आ रहे ने अगर उन्हां दे विचों ये चेतन सत्ता निकल जाए यानी कि परमात्मा का अंश जो आत्मा है यह निकल जाए, वह हक की आवाज जो जोत स्वरूप है वह निकल जाए तो क्या यह मिट्टी का ढेर नहीं है? यह मिट्टी के ढेर असी की करते हैं या जला देंगे या पानी रोड़ देंगे या जमीन के दफना देंगे यानी कि किसी भी काम की नहीं, तो उसके अंदर वह परम चेतन जो कि शब्द के विचों आए शब्द भी समा गए उसको देखना क्या यह गुरमत है? असी दावा करते हाँ गुरु की मत से चलण का गुरु के हुक्म अनुसार अपनी अस्थि मिटाने का, पर दूसरी तरफ असी की देखते हाँ कि मन ने ऐसा जाल फैला रखा है ऐसा सूक्ष्म जाल कि जिथे एक पासे इस श्वासा की पूंजी नू हर पल हर घड़ी वो अपने आप ही समेट रहा है, दूसरे पासे हर पल ऐसे सूक्ष्म यानी कि कर्म बनवा रहा है जिन्हों का भुगतान करने वास्ते सानू अनगिनत निचलिया जोनिया दे विच बार बार जमना और बार बार मरना पैंदा है। यानी कि वह परमात्मा कित्थे है यह सिर्फ संतान ने ही इस भेद को प्रगट किया है। पुराने युगों के समय के जो भी जितने भी अवतार हुए ने उन्होंने निंदा की गल नहीं करनी, क्यों? क्योंकि वह एक ईश्वरी ताकत सी पर वह एक अधूरी ताकत है, यानी कि असल कौन है वह सतपुरुष है, नकल कौन है काल पुरुष, और काल पुरुष ने अपने जो अवतार भेजे यानी कि नकल की नकल जो है वह कभी असल नू प्राप्त नहीं कर सकती। यानी कि अगर छे पौड़ियां की डंडी है तो उस छे पौड़ियां उपर चढ़ के असी 15 पौड़ियां नू प्राप्त नहीं कर सकते। यानी कि जो पंजवां मंडल है परम चेतन का पूरी ताकत का उस परमात्मा का उत्थे तक पहुंचने वास्ते सानू पूरी पौड़ी की यानी पूरी ताकत की पूरी समर्था की लोड़ है, और यह समर्था इन अवतारा के विच नहीं सी। क्यों? क्योंकि यह अधूरी नकल की भी एक नकल है, और यह आए किस वास्ते सन? इन्होंने सिर्फ इस जगत के विच अपनी मर्यादा कायम करनी सी, अपनी ਆਵਾਗਮਨ ਨੂੰ ਪੱਕਾ ਕਰਨਾ ਸੀ ਕਿ ਚੱਲ ਕਿ ਜੀਵਾਤਮਾ ਜੋ ਹੈ ਇਹ ਕਰਮ ਕਰਕੇ ਬਾਰ ਬਾਰ ਜੰਮੇ ਔਰ ਬਾਰ ਬਾਰ ਮਰੇ ਤਾਂ ਕਿ ਉਹਨਾਂ ਦੇ ਪਿਤਾ ਯਾਨੀ ਕਿ ਕਾਲ ਪੁਰਸ਼ ਦੀ ਜੋ ਰਚੀ ਹੋਈ ਸ੍ਰਿਸ਼ਟੀ ਹੈ ਇਹ ਰੋਸ਼ਨ ਰਵੇ। ਸੋ ਹਰਿਮੰਦਰ ਦਾ ਜੋ ਮਜ਼ਮੂਨ ਹੈ, ਹਰੀ ਦਾ ਮੰਦਰ ਯਾਨੀ ਕਿ ਹਰੀ ਜਿੱਥੇ ਰਹਿੰਦਾ ਹੈ, ਜਿਸ ਜਗ੍ਹਾ ਤੇ, ਜਿਸ ਕਮਰੇ ਦੇ ਵਿੱਚ, ਜਿਸ ਘਰ ਦੇ ਵਿੱਚ, ਉਸ ਨੂੰ ਅਸੀਂ ਮੰਦਰ ਕਹਿੰਦੇ ਹਾਂ। ਹੁਣ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਭਰਮ ਚੱਲ ਰਿਹਾ ਹੈ। ਗੁਰੂ ਅਮਰਦਾਸ ਜੀ ਨੇ ਇਸ ਭੇਦ ਨੂੰ ਪ੍ਰਗਟ ਕੀਤਾ ਸੀ। ਹਰਿਮੰਦਰ ਸਾਹਿਬ ਜੋ ਅੰਮ੍ਰਿਤਸਰ ਦੇ ਵਿੱਚ ਜੋ ਰਚਨਾ ਰਚੀ ਗਈ ਹੈ, ਹਰਿਮੰਦਰ ਸਾਹਿਬ ਜੋ ਗੁਰਦੁਆਰਾ ਕਹਿੰਦੇ ਹਨ, ਉਸ ਦਾ ਕੀ ਭੇਦ ਹੈ? ਪਿਛਲੇ ਸਤਯੁਗ ਦੇ ਵਿੱਚ ਜੋ ਰਾਮ ਭਗਵਾਨ ਸ੍ਰੀ ਰਾਮ ਚੰਦਰ ਜੀ ਹੋਏ ਨੇ, ਇਹਨਾਂ ਦੇ ਪੁਰਖਿਆਂ ਦੇ ਜਿਹੜੇ ਪਹਿਲੇ ਰਾਜਾ ਸਨ, ਇੱਕ ਵਾਕ, ਉਹਨਾਂ ਨੇ ਇੱਕ ਬਹੁਤ ਹੀ ਵੱਡਾ ਯੱਗ ਕੀਤਾ ਸੀ। ਉਸ ਯੱਗ ਦੇ ਵਿੱਚ ਜਿਤਨੇ ਦੇਵੀ ਦੇਵਤਾ ਸਨ ਉਹ ਸਾਰੇ ਪ੍ਰਗਟ ਹੋਏ, ਭਗਵਾਨ ਵਿਸ਼ਨੂੰ ਵੀ ਪ੍ਰਗਟ ਹੋਏ। ਇਹ ਸਾਰੀਆਂ ਤਾਕਤਾਂ ਨੇ ਇੱਕ ਭੋਗੀ ਉੱਤਮ ਜੂਨਾਂ ਨੇ ਔਰ ਇਹਨਾਂ ਨੂੰ ਡਿਊਟੀ ਮਿਲੀ ਹੈ ਇਸ ਸ੍ਰਿਸ਼ਟੀ ਨੂੰ ਚਲਾਉਣ ਦੀ। ਯਾਨੀ ਕਿ ਜਿਤਨੇ ਵੀ ਤਰੀਕੇ ਦੇ ਅੱਛੇ ਕਰਮ ਹੁੰਦੇ ਨੇ ਇਹ ਉੱਥੇ ਜਾ ਕਰਕੇ ਉਹਨਾਂ ਨੂੰ ਵਰ ਦਿੰਦੇ ਨੇ ਔਰ ਵਰ ਦੇ ਕਰਕੇ ਫਿਰ ਜਨਮਾਂ ਦੇ ਵਿੱਚ ਲੈ ਆਉਂਦੇ ਨੇ। ਯਾਨੀ ਕਿ ਅੱਛੇ ਵਰ ਦੇ ਤੇ ਸਵਰਗਾਂ ਦੇ ਵਿੱਚ, ਵੈਕੁੰਠਾਂ ਦੇ ਵਿੱਚ ਵਾਸਾ ਹੋ ਗਿਆ, ਉਸ ਤੋਂ ਬਾਅਦ ਜਿਸ ਲਈ ਉਹ ਭੋਗ ਖਤਮ ਹੋਏ ਫਿਰ ਨਰਕਾਂ ਦੇ ਵਿੱਚ ਜਾਣਾ ਪਿਆ, ਫਿਰ ਨਿਚਲੀ ਜੂਨਾ ਜਾਣਾ ਪਿਆ। ਇਹ ਲੀਲਾ ਨੂੰ ਕੋਈ ਸਮਝ ਨਹੀਂ ਸਕਿਆ। ਅਸੀਂ ਉਹਨਾਂ ਦੀ ਲੀਲਾ ਵਿੱਚ ਰਮੇ ਰਹੇ, ਉਹਨਾਂ ਨੂੰ ਭਗਵਾਨ ਕਹਿ ਕਰਕੇ ਪੂਜਦੇ ਰਹੇ। ਯਾਨੀ ਕਿ ਅਧੂਰੀ ਤਾਕਤ ਨੂੰ ਪੂਜਣ ਦੇ ਨਾਲ ਉਸਦਾ ਨਤੀਜਾ ਕੀ ਨਿਕਲਿਆ ਕਿ ਅੱਜ 3 ਯੁੱਗ ਹੋ ਗਏ ਨੇ ਅਸੀਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਪੂਜ ਰਹੇ ਹਾਂ ਔਰ ਅੱਜ ਤੱਕ ਅਸੀਂ ਉਸ ਮੁਕਾਮ ਨੂੰ, ਉਸ ਹੱਕ ਨੂੰ ਪ੍ਰਾਪਤ ਨਹੀਂ ਕਰ ਸਕੇ। ਉਸਦੀ ਵਜ੍ਹਾ ਕੀ ਸੀ ਕਿ ਅਸੀਂ ਅਧੂਰੀ ਈਸ਼ਵਰੀ ਤਾਕਤ ਨੂੰ ਪੂਜਾ ਕੀਤੀ ਔਰ ਜਿੱਥੇ ਤੱਕ ਦੀ ਉਹਦੀ ਸਮਰੱਥਾ ਸੀ ਉੱਥੇ ਤੱਕ ਵੀ ਉਸਨੇ ਮੋਕਸ਼ ਵੀ ਦਿੱਤਾ ਔਰ ਸੁੱਖ ਵੀ ਦਿੱਤਾ। ਯਾਨੀ ਕਿ ਉਹ ਸੁੱਖ ਵੀ ਅਧੂਰਾ ਸੀ ਕਿਉਂਕਿ ਤਾਕਤ ਅਧੂਰੀ ਹੈ ਤੇ ਸੁੱਖ ਕਿਸ ਤਰ੍ਹਾਂ ਪੂਰਾ ਹੋ ਸਕਦਾ ਹੈ? ਯਾਨੀ ਕਿ ਜਿੱਥੇ ਤੱਕ ਦੀ ਇਹ ਹੈ ਗੱਲ ਹੈ, ਇਹ ਮਾਇਆ ਔਰ ਮਨ ਦੀ ਗੱਲ ਹੈ। ਜਿੱਥੇ ਤੱਕ ਮਾਇਆ ਦਾ ਪ੍ਰਸਾਰ ਹੈ ਉਹ ਅਧੂਰਾ ਹੈ, ਯਾਨੀ ਕਿ ਕਾਲ ਦੀ ਅਰਧਾਗਨੀ ਹੈ ਔਰ ਉਸਦਾ ਪੁੱਤਰ ਹੈ ਹੰਕਾਰ ਔਰ ਹੰਕਾਰ ਨੂੰ ਲੈ ਕਰਕੇ ਇਹ ਜੀਵਾਤਮਾ ਐਸੇ ਕਰਮ ਕਰ ਰਹੀ ਹੈ ਕਿ ਵਾਰ ਵਾਰ ਜੰਮਦੀ ਹੈ ਔਰ ਵਾਰ ਵਾਰ ਮਰਦੀ ਹੈ। ਯਾਨੀ ਕਿ ਉਸ ਯੁੱਗ ਤੋਂ ਪ੍ਰਸੰਨ ਹੋ ਕਰਕੇ ਭਗਵਾਨ ਵਿਸ਼ਨੂੰ ਨੇ ਇਸ਼ਵਾਕ ਨੂੰ ਕਿਹਾ ਵੀ ਹੇ ਰਾਜਨ, ਅਸੀਂ ਤੇਰੇ ਇਸ ਕਰਮ ਤੋਂ ਬਹੁਤ ਪ੍ਰਸੰਨ ਹਾਂ ਤੇ ਕੋਈ ਵਰ ਮੰਗਣਾ ਚਾਹੁੰਦਾ ਹੈ ਤੇ ਮੰਗ ਲੈ। ਉਸ ਲਈ ਇਸ਼ਵਾਕ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਇਸ ਜਗ੍ਹਾ ਤੇ ਇੱਕ ਤੀਰਥ ਪ੍ਰਗਟ ਹੋਵੇ, ਐਸਾ ਤੀਰਥ ਪ੍ਰਗਟ ਹੋਵੇ ਜਿੱਥੇ ਕਿ ਜਿਹੜੀਆਂ ਜੀਵਾਤਮਾ ਕਰਮਾਂ ਦੀ ਮੈਲ ਨਾਲ ਲਿਪਟੀਆਂ ਹੋਈਆਂ ਨੇ, ਯਾਨੀ ਕਿ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਵੇ। ਉਸ ਵੇਲੇ ਭਗਵਾਨ ਵਿਸ਼ਨੂੰ ਨੇ ਇਹ ਵਰ ਦਿੱਤਾ ਉਸਨੂੰ ਕਿ ਇੱਕ ਐਸਾ ਸਮੇਂ ਆਏਗਾ ਜਿੱਥੇ ਇੱਕ ਤੀਰਥ ਪ੍ਰਗਟ ਹੋਏਗਾ, ਜਿੱਥੇ ਇਸ ਤੀਰਥ ਦੇ ਉੱਪਰ ਭਰਮਣ ਕਰਨ ਦੇ ਬਾਅਦ, ਉਪਦੇਸ਼ ਨੂੰ ਮੰਨਣ ਦੇ ਬਾਅਦ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ। ਉਸਦੇ ਨਾਲ ਹੀ ਉਸਨੇ ਇਹ ਮੰਗ ਵੀ ਕੀਤੀ ਕਿ ਜਿਸ ਤਰ੍ਹਾਂ ਇਸ ਤਰੀਕੇ ਦੇ ਨਾਲ ਤੁਸੀਂ ਚਾਰੋਂ ਪਾਸੇ ਬੈਠੇ ਹੋਏ ਹੋ, ਇਸੇ ਤਰੀਕੇ ਦੇ ਨਾਲ ਤੁਹਾਡੀ ਇਹ ਜੋਤ ਉਸ ਤੀਰਥ ਦੇ ਚਾਰੋਂ ਤਰਫ ਰਹਿਣੀ ਚਾਹੀਦੀ ਹੈ। ਤੋ ਉਹਨਾਂ ਨੇ ਤਥਾਸਤੂ ਕਹਿ ਕਰਕੇ ਇਹ ਵਰ ਜੋ ਹੈ ਉਸ ਰਾਜਾ ਨੂੰ ਦੇ ਤਾ ਔਰ ਇਹ ਜਿਹੜੀਆਂ ਗੱਲਾਂ ਸਨ ਸਤਯੁਗ ਦੀਆਂ, 3 ਯੁਗਾਂ ਦੇ ਬਾਅਦ ਗੁਰੂ ਅਮਰਦਾਸ ਜੀ ਨੇ ਇਸ ਭੇਦ ਨੂੰ ਪ੍ਰਗਟ ਕੀਤਾ। ਸੰਤ ਇਸ ਵਕਤ ਕਲਯੁਗ ਦਾ ਜੋ ਪਹਿਰਾ ਹੈ ਇਹਦੇ ਵਿੱਚ ਸੰਤਾਂ ਦਾ ਪਹਿਰਾ ਹੈ, ਅਧੂਰੇ ਅਰਥ ਨਹੀਂ ਲੈਣੇ। ਕਿਸੇ ਯੁੱਗ ਦੇ ਵਿੱਚ ਵੀ ਇਹ ਨਹੀਂ ਕਹਿ ਸਕਦੇ ਕਿ ਸੰਤ ਨਹੀਂ ਸਨ। ਸੰਤ ਆਦਿ ਤੋਂ ਨੇ, ਜਦ ਦੀ ਇਹ ਸ੍ਰਿਸ਼ਟੀ ਹੈ ਸੰਤ ਮੌਜੂਦ ਹਨ। ਅਗਰ ਸੰਤ ਨਾ ਹੋਣ ਤੇ ਇਹ ਸ੍ਰਿਸ਼ਟੀ ਜੋ ਹੈ ਜਲ ਮਰੇ, ਇਹ ਹਕੀਕਤ ਹੈ। ਤਾਂ ਫਿਰ ਇਹਦਾ ਕੀ ਭਾਵ ਹੈ, ਪਹਿਰੇ ਦਾ ਕੀ ਮਤਲਬ ਹੈ? ਪਹਿਰੇ ਦਾ ਮਤਲਬ ਇਹ ਹੈ ਕਿ ਸੰਤਾਂ ਦਾ ਉਧਾਰ ਇਸ, ਯਾਨੀ ਕਿ ਸੰਤਾਂ ਦੇ ਹੁਕਮ ਅਨੁਸਾਰ ਇਸ ਕਲਯੁਗ ਦੇ ਵਿੱਚ ਜੀਵਾਤਮਾ ਦਾ ਉਧਾਰ ਹੋ ਸਕਦਾ ਹੈ। ਉਹ ਜਿਹੜੇ ਵਰ ਦਿੱਤੇ ਗਏ ਸਨ, ਭਾਵੇਂ ਅਧੂਰੀ ਈਸ਼ਵਰੀ ਤਾਕਤ ਸੀ ਪਰ ਹੈ ਤਾਂ ਈਸ਼ਵਰੀ ਸੀ ਨਾ, ਤੇ ਉਹ ਵਚਨ ਕਿਸ ਤਰੀਕੇ ਨਾਲ ਪੂਰੇ ਕੀਤੇ ਜਾ ਸਕਦੇ ਸਨ? ਜਦ ਪਹਿਰਾ ਸਤਿਗੁਰਾਂ ਦਾ ਹੈ ਤੇ ਸਤਿਗੁਰਾਂ ਨੇ ਹੀ ਉਹਨਾਂ ਵਚਨਾਂ ਨੂੰ ਪੂਰਾ ਕਰਨਾ ਸੀ। ਪਰ ਇਹਨਾਂ ਦੇ ਵਿੱਚ ਜੋ ਭੇਦ ਹਨ ਇਹ ਬੜੇ ਗਹਿਰੇ ਔਰ ਸਮਝਣ ਵਾਲੇ ਨੇ। ਅਸੀਂ ਮਨਮੁੱਖ ਹੋ ਕਰਕੇ ਜਾਂ ਅਧੂਰੇ ਲੀਡਰ ਬਣੇ ਹੋਏ ਨੇ, ਜਾਂ ਭਾਈਆਂ ਦੇ ਲੜ ਅਸੀਂ ਲੱਗੇ ਹੋਏ ਹਾਂ, ਲੰਬੇ ਚੋਲੇ ਵਾਲਿਆਂ ਦੇ ਲੜ ਲੱਗੇ ਹਾਂ, ਉਹ ਖੁਦ ਵੀ ਅੰਧੇ ਨੇ ਤੇ ਸਾਨੂੰ ਰਸਤਾ ਕਿਸ ਤਰੀਕੇ ਨਾਲ ਦੱਸ ਸਕਦੇ ਨੇ? ਯਾਨੀ ਕਿ ਇਹ ਜੋ ਬ੍ਰਹਮ ਦੀ ਬਾਣੀ ਹੈ ਇਸ ਨੂੰ ਜਾਣਨ ਵਾਸਤੇ ਬ੍ਰਹਮ ਤੱਕ ਦੀ ਪਹੁੰਚ ਦੀ ਲੋੜ ਹੈ। ਜਾਂ ਤੱਕ ਉੱਥੋਂ ਦਾ ਕੋਈ ਆ ਕਰਕੇ ਦੱਸੇ ਜਾਂ ਇੱਥੋਂ ਦੀ ਪਹੁੰਚ ਰੱਖਣ ਵਾਲਾ ਕੋਈ ਇਸ ਬਾਣੀ ਨੂੰ ਪ੍ਰਗਟ ਕਰ ਸਕਦਾ ਹੈ। ਯਾਨੀ ਕਿ ਕੱਲ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪਹਿਰਾ ਹੈ ਔਰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ, ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਆਏ ਧਿਆਨਾ। ਯਾਨੀ ਕਿ ਇਸ ਕੱਲ ਦੇ ਵਿੱਚ ਅਗਰ ਜੀਵਾਤਮਾ ਦਾ ਉਧਾਰ ਹੋ ਸਕਦਾ ਹੈ ਤੇ ਉਹ ਸਿਰਫ ਕੀਰਤਨ ਦੇ ਨਾਲ। ਉਹ ਕੀਰਤਨ ਕਿਹੜਾ ਹੈ? ਨਿਰਵਾਣ ਕੀਰਤਨ ਗਾਵੈ ਕਰਤੇ ਕਾ, ਨਿਰਵਾਣ ਕੀਰਤਨ ਗਾਵੈ ਕਰਤੇ ਕਾ। ਯਾਨੀ ਕਿ ਉਹ ਕਰਤੇ ਦਾ ਨਿਰਵਾਣ ਕੀਰਤਨ ਕਿਹੜਾ ਹੈ? ਜਿਹੜਾ ਹਰ ਪਲ ਹਰ ਘੜੀ ਜਿਹੜਾ ਕਿ ਬੰਦ ਨਹੀਂ ਹੁੰਦਾ ਉਹ ਨਿਰਵਾਣ ਕੀਰਤਨ ਹੈ। ਉਹ ਨਿਰਵਾਣ ਕੀਰਤਨ ਕਿੱਥੇ ਮਿਲਦਾ ਹੈ? ਕਿਸੇ ਨੇ ਵਿਚਾਰ ਕਰਨ ਦੀ ਇਹ ਨਹੀਂ ਸੋਚੀ
ਕਿ ਅਸੀਂ ਬਾਹਰ ਦੇ ਇਹ ਢੋਲ ਟਮੱਕੜੀ ਚ ਫਸ ਗਏ, ਇਹ ਵਾਜਿਆਂ ਦੇ ਵਿੱਚ ਛਾਣਿਆਂ ਦੇ ਵਿੱਚ ਫਸ ਗਏ। ਕਿਆ ਇਹ ਕੀਰਤਨ ਦੀ ਗੱਲ ਕੀਤੀ ਹੈ? ਕਿਆ ਇਹ ਕੀਰਤਨ ਨੂੰ ਸੁਣ ਕੇ ਸਾਡਾ ਉਧਾਰ ਹੋ ਸਕਦਾ ਹੈ? ਸਦੀਆਂ ਹੀ ਹੋ ਗਈਆਂ, ਇਹ ਕੀਰਤਨ ਕਦੋਂ ਤੋਂ ਅਸੀਂ ਨਹੀਂ ਗਾ ਰਹੇ? ਕਦੋਂ ਤੋਂ ਇਹ ਸਾਜ ਨਹੀਂ ਸਨ? ਕਿਤਨੇ ਤਰੀਕੇ ਦੀਆਂ ਰਾਗਣੀਆਂ ਰਾਗ ਜਿਹੜੇ ਚੱਲ ਰਹੇ ਨੇ, ਉਹ ਦੇਵੀ ਦੇਵਤਿਆਂ ਨੇ ਕਈ ਤਰੀਕੇ ਦੇ ਰਾਗ ਪ੍ਰਗਟ ਕੀਤੇ ਨੇ। ਇਸ ਮਨ ਦੇ ਨਾਲ ਮਿਲ ਕਰਕੇ ਅਸੀਂ ਕਈ ਨਹੀਂ ਨਹੀਂ ਤਨਾਹ ਅਸੀਂ ਪ੍ਰਗਟ ਕਰਦੇ ਹਾਂ। ਤੇ ਕਿਆ ਇਸ ਆਤਮਾ ਨੂੰ ਸ਼ਾਂਤੀ ਮਿਲੀ? ਕਿਆ ਉਹ ਅੰਮ੍ਰਿਤ ਦੀ ਧਾਰ ਮਿਲੀ? ਕਿਆ ਉਹ ਜੋਤ ਪ੍ਰਗਟ ਹੋਈ? ਕਿਆ ਉਹ ਕੀਰਤਨ ਸੁਣਾਈ ਦਿੱਤਾ? ਤੇ ਫਿਰ ਅਸੀਂ ਇਸ ਕੀਰਤਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਫਸ ਗਏ? ਇਹ ਮਨ ਨੇ ਸਾਨੂੰ ਫਸਾ ਦਿੱਤਾ। ਇਸ ਕਰਕੇ ਨਿਰਵਾਣ ਕੀਰਤਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਚ ਬੰਦ ਕੀਤਾ ਹੈ, ਉਹ ਦੋਹਾਂ ਅੱਖਾਂ ਦੇ ਪਿੱਛੇ ਦਿਨ ਰਾਤ ਹਰ ਘੜੀ ਹਰ ਪਲ ਉਹ ਸੱਚਖੰਡ ਤੋਂ ਉਹ ਹੱਕ ਦੀ ਆਵਾਜ਼ ਦੇ ਰੂਪ ਇੱਕ ਜੋਤ ਦੇ ਰੂਪ ਦੇ ਵਿੱਚ ਹਰ ਪਲ ਇਸ ਜੀਵਾਤਮਾ ਨੂੰ ਲਿਜਾਣ ਵਾਸਤੇ ਹੱਕ ਦਾ ਹੋਕਾ ਦੇ ਰਿਹਾ ਹੈ। ਇਸ ਕੀਰਤਨ ਨੂੰ ਸੁਣਨ ਲਈ ਅਸੀਂ ਕਦੀ ਵੀ ਕੋਈ ਉਪਰਾਲਾ ਕੋਈ ਉਦਮ ਨਹੀਂ ਕੀਤਾ, ਕੋਈ ਕੋਸ਼ਿਸ਼ ਨਹੀਂ ਕੀਤੀ। ਮਨ ਦੇ ਵਿਕਾਰਾਂ ਨੂੰ ਇਹਨਾਂ ਨੂੰ ਸ਼ਾਂਤ ਕਰਨ ਵਾਸਤੇ ਇਹਦੀ ਲਿਸਟ ਨੂੰ ਪੂਰਾ ਕਰਨ ਵਾਸਤੇ ਸਦੀਆਂ ਤੋਂ ਹੀ ਅਸੀਂ ਲੱਗੇ ਹੋਏ ਹਾਂ। ਸਤਿਗੁਰ ਕੋਲ ਵੀ ਜਾਂਦੇ ਹਾਂ ਤੇ ਇਹ ਲਿਸਟ ਲੈ ਕਰਕੇ ਜਾਂਦੇ ਹਾਂ। ਇਹ ਲਿਸਟ ਨਾ ਕਦੇ ਪਹਿਲੇ ਪੂਰੀ ਹੋਈ ਹੈ, ਨਾ ਹੁਣ ਹੋ ਰਹੀ ਹੈ, ਨਾ ਅੱਗੇ ਕਦੇ ਹੋਏਗੀ। ਕਿਉਂ? ਮਨ ਪਿਆਸਾ ਹੈ, ਮਨ ਦੀ ਪਿਆਸ ਨਹੀਂ ਬੁਝਦੀ। ਉਹ ਵਿਸ਼ੇ ਵਿਕਾਰਾਂ ਦੇ ਵਿੱਚ ਆਪਣੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ। ਵਿਸ਼ੇ ਵਿਕਾਰਾਂ ਦੇ ਵਿੱਚ ਕਦੀ ਮੁਕਤੀ ਹੋ ਸਕਦੀ ਹੈ? ਕਦੀ ਪਿਆਸ ਬੁਝਾਈ ਜਾ ਸਕਦੀ ਹੈ? ਅਸੀਂ ਤੇ ਇੱਕ ਅੱਗ ਦੀ ਅੱਗ ਜਿਹੜੀ ਪੱਕ ਰਹੀ ਹੈ ਉਸ ਦੇ ਵਿੱਚ ਹੋਰ ਬਾਲਣ ਪਾਈ ਜਾ ਰਹੇ ਹਾਂ। ਇਹ ਵਿਚਾਰ ਕਰਨ ਵਾਲੀ ਗੱਲ ਹੈ, ਛੋਟੀ ਜਿਹੀ ਗੱਲ ਹੈ ਕਿ ਅੱਗ ਨੂੰ ਅਗਰ ਅਸੀਂ ਬੁਝਾਉਣਾ ਚਾਹੁੰਦੇ ਹਾਂ ਤੇ ਜਾਂ ਉਹਦੇ ਉੱਪਰ ਸ਼ੀਤਲ ਪਾਣੀ ਪਾਇਆ ਜਾਏ ਜਾਂ ਉਹਦੇ ਵਿੱਚ ਬਾਲਣ ਪਾਉਣਾ ਬੰਦ ਕੀਤਾ ਜਾਏ। ਨਾ ਅਸੀਂ ਬਾਲਣ ਪਾਉਣਾ ਬੰਦ ਕਰਦੇ ਹਾਂ ਤੇ ਨਾ ਉਹ ਸ਼ੀਤਲ ਉਹ ਅੰਮ੍ਰਿਤ ਦੀ ਧਾਰ ਇਸ ਦੇ ਉੱਪਰ ਸੁੱਟਦੇ ਹਾਂ ਤਾਂ ਕਿ ਇਹ ਅੱਗ ਜਿਹੜੀ ਹੈ ਹਮੇਸ਼ਾ ਲਈ ਸ਼ਾਂਤ ਹੋ ਜਾਏ। ਇਸੇ ਕਰਕੇ ਸਤਿਗੁਰੂ ਆਉਂਦੇ ਨੇ ਅਵਤਾਰ ਲੈ ਕਰਕੇ ਇਸ ਗੰਦਗੀ ਦੇ ਵਿੱਚ ਆਉਂਦੇ ਨੇ, ਇਸ ਅਧੂਰੇਪਨ ਦੇ ਵਿੱਚ ਆਉਂਦੇ ਨੇ, ਇਤਨੇ ਕਸ਼ਟ ਚੁੱਕਦੇ ਨੇ। ਇਸ ਵਾਸਤੇ ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ, ਜਿਹੜੀਆਂ ਜੀਵਾਤਮਾ ਚੇਤ ਜਾਂਦੀਆਂ ਨੇ ਉਹ ਸਮਰੱਧੀ ਧਾਰਾ ਨੂੰ ਪ੍ਰਾਪਤ ਕਰ ਲੈਂਦੀਆਂ ਨੇ, ਉਹਨਾਂ ਦੀ ਇਹ ਅੱਗ ਜਿਹੜੀ ਕਿ ਮਨ ਦੇ ਵਿਸ਼ੇ ਵਿਕਾਰਾਂ ਤੇ ਵੀ ਲਿਪਤ ਹੋ ਕਰਕੇ ਦਿਨ ਰਾਤ ਪੱਖ ਰਹੀ ਹੈ ਔਰ ਇਹ ਜੀਵਾਤਮਾ ਵੀ ਹਰ ਪਲ ਹਰ ਘੜੀ ਭੁੱਖੀ ਔਰ ਪਿਆਸੀ ਇਸ ਅੱਗ ਦੇ ਵਿੱਚ ਭੜਕ ਰਹੀ ਹੈ। ਯਾਨੀ ਕਿ ਉਸਨੂੰ ਐਸੀ ਆਦਤ ਪੈ ਗਈ ਹੈ ਕਿ ਉਹ ਜੈਸੇ ਜੈਸੇ ਸਵਾਦ ਲਾਉਂਦੀ ਹੈ ਵੈਸੇ ਵੈਸੇ ਕਰਮ ਬਣੀ ਜਾਂਦੇ ਨੇ ਔਰ ਜੈਸੇ ਜੈਸੇ ਕਰਮ ਬਣਦੇ ਨੇ ਵੈਸੇ ਵੈਸੇ ਉਸਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ। ਸੋ ਜੋ ਉਹ ਅੰਮ੍ਰਿਤਸਰ ਦੀ ਗੱਲ ਹੈ ਉਹਦੇ ਵਿੱਚ ਗੁਰੂ ਸਾਹਿਬਾਂ ਨੇ ਇਸ ਚੀਜ਼ ਨੂੰ ਪ੍ਰਗਟ ਕੀਤਾ। ਗੁਰੂ ਅਮਰਦਾਸ ਜੀ ਨੇ ਜਿਸਲੇ ਉਹਨਾਂ ਦਾ ਆਖਰੀ ਸਮਾਂ ਆਇਆ ਹੈ ਉਸਲੇ ਗੁਰੂ ਰਾਮਦਾਸ ਜੀ ਨੂੰ ਬੁਲਾ ਕਰਕੇ ਉਹਨਾਂ ਨੇ ਇਹ ਵਚਨ ਕੀਤੇ ਨੇ ਕਿ ਗੁਰੂ ਰਾਮਦਾਸ ਜੀ ਨੂੰ ਕਿ ਤੁਹਾਡੇ 'ਚ ਔਰ ਮੇਰੇ 'ਚ ਹੁਣ ਕੋਈ ਫਰਕ ਨਹੀਂ ਰਹਿ ਗਿਆ। ਹੁਣ ਤੁਹਾਡਾ ਜੋ ਸਮਾਂ ਹੈ ਉਸ ਘੜੀ ਜੋ ਸੀ ਗੁਰੂ ਰਾਮਦਾਸ ਜੀ ਦੀ ਜ਼ਿੰਦਗੀ ਦੀ ਜੋ ਆਖਰੀ ਘੜੀ ਸੀ ਯਾਨੀ ਕਿ ਉਹਨਾਂ ਦੀ ਉਮਰ ਖਤਮ ਹੋ ਚੁੱਕੀ ਸੀ ਉਸ ਲਈ ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਨੇ ਕਿ ਗੁਰੂ ਸਾਹਿਬ ਨੂੰ ਕਿ ਤੁਹਾਡੇ ਔਰ ਮੇਰੇ 'ਚ ਹੁਣ ਕੋਈ ਭਿੰਨ ਭੇਦ ਨਹੀਂ ਰਹਿ ਗਿਆ। ਤੁਹਾਡੀ ਇਸ ਸੇਵਾ ਨੇ ਇਸ ਨਿਸ਼ਕਾਮਤਾ ਦੀ ਭਗਤੀ ਨੇ ਮੈਨੂੰ ਬੰਧ ਲਿਆ ਹੈ ਔਰ ਜੋ ਤੁਰ ਦਰਗਾਹ ਦਾ ਹੁਕਮ ਹੈ ਇਸ ਗੁਰੂ ਦੀ ਮਰਿਆਦਾ ਨੂੰ ਹੁਣ ਤੁਸੀਂ ਮੇਰੀ ਜਗ੍ਹਾ ਬੈਠ ਕਰਕੇ ਇਸ ਗੁਰੂ ਨਾਨਕ ਦੀ ਜੋਤ ਨੂੰ ਯਾਨੀ ਕਿ ਗੁਰੂ ਘਰ ਦੀ ਮਰਿਆਦਾ ਨੂੰ ਚਲਾਉਣਾ ਹੈ ਔਰ ਤੁਹਾਡੀ ਜੋ ਉਮਰ ਹੈ ਅੱਜ ਖਤਮ ਹੈ ਔਰ ਮੈਂ ਆਪਣੀ ਜ਼ਿੰਦਗੀ ਦੇ ਜੋ ਬਾਕੀ ਦੇ ਲੰਮੇ ਬੱਚੇ ਨੇ 6 ਸਾਲ 11 ਮਹੀਨੇ ਔਰ 18 ਦਿਨ ਅੱਜ ਤੋਂ ਇਹ ਮੈਂ ਤੁਹਾਨੂੰ ਅਰਪਣ ਕਰਦਾ ਵਾਂ ਔਰ ਇਸ ਸਮੇਂ ਦੇ ਵਿੱਚ ਤੁਸੀਂ ਇਸ ਗੁਰੂ ਮਰਿਆਦਾ ਨੂੰ ਚਲਾਉਣਾ ਹੈ ਔਰ ਜੋ ਭੇਦ ਹੈ ਉਸ ਤੀਰਥ ਦਾ ਉਹ ਤੀਰਥ ਨੂੰ ਤੁਸੀਂ ਪ੍ਰਗਟ ਕਰਨਾ ਹੈ ਔਰ ਉਸ ਤੀਰਥ ਦੀਆਂ ਕੁਛ ਨਿਸ਼ਾਨੀਆਂ ਵੀ ਉਹਨਾਂ ਨੇ ਗੁਰੂ ਸਾਹਿਬ ਨੂੰ ਦਿੱਤੀਆਂ ਨੇ ਔਰ ਸਹੀ ਮਾਇਨੇ ਦੇ ਵਿੱਚ ਉਸ ਤੀਰਥ ਦੀ ਨੀਂਹ ਜੋ ਹੈ ਗੁਰੂ ਅਮਰਦਾਸ ਜੀ ਨੇ ਇਹ ਭੇਦ ਪ੍ਰਗਟ ਕਰਕੇ ਗੁਰੂ ਰਾਮਦਾਸ ਜੀ ਨੂੰ ਦੱਸ ਦਿੱਤਾ ਸੀਗਾ। ਪਰ ਗੁਰੂ ਰਾਮਦਾਸ ਜੀ ਦੇ ਹੱਥੋਂ ਹੀ ਉਹ ਜੋ ਪ੍ਰਗਟ ਹੋਇਆ ਹੈ ਇਹ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਇਸ ਦੀ ਕੀ ਮਤਲਬ ਕੀ ਪਾਲਣਾ ਹੈ ਕਿਸ ਤਰੀਕੇ ਦੇ ਨਾਲ ਇਸ ਦਾ ਆਂਤਰਿਕ ਭੇਦ ਹੈ ਜਿਸ ਲਈ ਗੁਰੂ ਰਾਮਦਾਸ ਜੀ ਅੰਤਰ ਦੇ ਵਿੱਚ ਗਏ ਨੇ ਬਾਹਰ ਬ੍ਰਹਮ ਦੇ ਵਿੱਚ ਉੱਥੇ ਜਾ ਕਰਕੇ ਉਹਨਾਂ ਨੇ ਉਹ ਨਿਰਵਾਣ ਯਾਨੀ ਕਿ ਉਹ ਇੱਕ ਐਸੀ ਸਰੋਵਰ ਜਿਸ ਨੂੰ ਅਸੀਂ ਤ੍ਰਿਵੇਣੀ ਜਾਂ ਅੰਮ੍ਰਿਤਸਰ ਕਹਿੰਦੇ ਹਾਂ ਗੁਰੂ ਅਮਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਾਇਆ ਅੰਦਰ ਅੰਮ੍ਰਿਤਸਰ ਸਾਜਾ ਮਨ ਪੀਵੇ ਸੁਹਾਗਾ ਯਾਨੀ ਕਿ ਉਹ ਸੱਚਾ ਅੰਮ੍ਰਿਤ ਜਿਹੜਾ ਹੈ ਉਹ ਅੰਤਰ ਦੇ ਵਿੱਚ ਬਾਹਰ ਬ੍ਰਹਮ ਦੇ ਵਿੱਚ ਮੌਜੂਦ ਹੈ ਉਸ ਦਾ ਇਸ਼ਨਾਨ ਕਰਨ ਦੇ ਬਾਅਦ ਇਸ ਜੀਵਾਤਮਾ ਦੀ ਸਾਰੀ ਮੈਲ ਜਿਹੜੀ ਕਰਮਾਂ ਦੀ ਹੈ ਉਹ ਸਾਰੇ ਪਰਦੇ ਯਾਨੀ ਕਿ ਸੂਖਮ ਔਰ ਕਾਰਨ ਪਰਦਾ ਵੀ ਜੋ ਇਸ ਜੀਵਾਤਮਾ ਨੇ ਓੜ ਦਿੱਤਾ ਹੋਇਆ ਹੈ ਇਹ ਵੀ ਉਤਰ ਜਾਂਦਾ ਹੈ 5 ਪ੍ਰਕਿਰਤੀਆਂ ਵੀ ਉਤਰ ਜਾਂਦੀਆਂ ਨੇ 3 ਗੁਣਾਂ ਤੋਂ ਵੀ ਨਿਕਲ ਜਾਂਦਾ ਯਾਨੀ ਕਿ ਇਹ ਆਤਮਾ ਉੱਚਲ ਯਾਨੀ ਕਿ ਨਿਰਮਲ ਔਰ ਸਵੱਛ ਹੋ ਕਰਕੇ ਯਾਨੀ ਕਿ ਬਾਹਰਾ ਸੂਰਜ ਪ੍ਰਗਟ ਹੋ ਜਾਂਦੇ ਨੇ ਇਸ ਲਾਇਕ ਬਣ ਜਾਂਦੀ ਹੈ ਕਿ ਉਸ ਪਰਮਾਤਮਾ ਨੂੰ ਯਾਨੀ ਕਿ ਜਾਣ ਸਕੇ ਉਸ ਦੇ ਵਿੱਚ ਲੀਨ ਹੋ ਸਕੇ ਯਾਨੀ ਕਿ ਉਹ ਸੱਚਾ ਅੰਮ੍ਰਿਤਸਰ ਅੰਦਰ ਹੈ ਫਿਰ ਇਸ ਅੰਮ੍ਰਿਤਸਰ ਨੂੰ ਪ੍ਰਗਟ ਕਰਨ ਦਾ ਔਰ ਉਸ ਦੇ ਵਿੱਚ ਹਰਿਮੰਦਰ ਦਾ ਨਾਂ ਰੱਖਣ ਦੀ ਕੀ ਜ਼ਰੂਰਤ ਪੈ ਗਈ ਸੀ ਯਾਨੀ ਕਿ ਇੱਕ ਪਾਸੇ ਤੇ ਉਹਨਾਂ ਨੇ ਉਹ ਵਚਨ ਪੂਰੇ ਕਰਨੇ ਸਨ ਦੂਸਰੇ ਪਾਸੇ ਕੱਲ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪਿਆਰਾ ਯਾਨੀ ਕਿ ਪੂਰਨ ਸਤਿਗੁਰਾਂ ਦਾ ਪਿਆਰਾ ਹੋਣ ਕਰਕੇ ਉਹਨਾਂ ਦੇ ਹੱਥੋਂ ਹੀ ਇਸ ਤੀਰਥ ਨੇ ਪ੍ਰਗਟ ਹੋਣਾ ਸੀ। ਫਿਰ ਕਿਸ ਤਰੀਕੇ ਦੇ ਨਾਲ ਇਸ ਬਾਣੀ ਨੂੰ ਵੀ ਪੂਰਾ ਕਰਨਾ ਸੀ ਇਹ ਵੀ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਧਿਆਨ ਨਾਲ ਅਗਰ ਗੁਰੂ ਸਾਹਿਬਾਂ ਦੀ ਹਿਸਟਰੀ ਨੂੰ ਇਤਿਹਾਸ ਨੂੰ ਦੇਖੀਏ ਤੇ ਉਸ ਦੇ ਵਿੱਚ ਕੀ ਦੇਖਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਜਿਸ ਲਈ ਪੂਰਨ ਸਤਿਗੁਰੂ ਆਪਣੇ ਸ਼ਿਸ਼ਿਆਂ ਨੂੰ ਤਾਰਦੇ ਸਨ ਤੇ ਉਹ ਕੀ ਉਪਦੇਸ਼ ਦਿੰਦੇ ਸਨ ਜਾਂ ਕਿਹੜੀ ਵਿਧੀ ਅਪਣਾਈ ਸੀ, ਉਸ ਵਕਤ ਉਹ ਚਰਨ ਅੰਮ੍ਰਿਤ ਦਿੰਦੇ ਸਨ। ਔਰ ਉਹ ਚਰਨ ਅੰਮ੍ਰਿਤ ਕੀ ਸੀਗਾ? ਜਿਸ ਲਈ ਉਹ ਅੰਤਰ ਧਿਆਨ ਹੋ ਕਰਕੇ ਉਸ ਪਰਮਾਤਮਾ ਨਾਲ ਜੁੜਦੇ ਸਨ ਔਰ ਜਿਸ ਲਈ ਉਸ ਸਮਾਧੀ 'ਚ ਉੱਠਦੇ ਸਨ ਤੇ ਉਸ ਲਈ ਆਪਣੇ ਚਰਨਾਂ ਨੂੰ ਧੋ ਕਰਕੇ ਯਾਨੀ ਕਿ ਉਹਨਾਂ ਦੀ ਛੋਹ ਪ੍ਰਾਪਤ ਹੁੰਦੀ ਸੀ, ਸੱਚਖੰਡ ਦੀ ਛੋਹ ਹੁੰਦੀ ਸੀ ਔਰ ਉਸ ਪਾਣੀ ਨੂੰ ਉਸ ਕੁੰਡ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤੇ ਉਹ ਪਾਣੀ ਵੀ ਜੋ ਹੈ ਅੰਮ੍ਰਿਤ ਦਾ ਰੂਪ ਲੈ ਲੈਂਦਾ ਸੀ ਔਰ ਉਸੀ ਅੰਮ੍ਰਿਤ ਨੂੰ ਸ਼ਿਸ਼ਿਆਂ ਨੂੰ ਪਾਨ ਕਰਾਇਆ ਜਾਂਦਾ ਸੀ ਯਾਨੀ ਸ਼ਿਸ਼ ਬਣਾਏ ਜਾਂਦੇ ਸਨ ਔਰ ਉਸ ਦੇ ਨਾਲ ਉਹਨਾਂ ਨੂੰ ਗੁਰੂ ਉਪਦੇਸ਼ ਦਿੱਤਾ ਜਾਂਦਾ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੱਚਾ ਹੋਣਾ ਹੈ, ਹੱਕ ਕਰਨਾ ਹੈ ਔਰ ਅੱਛੀ ਕਿਰਤ ਕਰਕੇ ਸਾਧ ਸੰਗਤ ਦੀ ਸੇਵਾ ਕਰਨੀ ਹੈ, ਕੋਈ ਵੀ ਗਲਤ ਕਰਮ ਨਹੀਂ ਕਰਨਾ। ਔਰ ਜਿਹੜੇ ਸ਼ਿਸ਼ ਉਸ ਅੰਮ੍ਰਿਤ ਦੀ ਦਾਤ ਨੂੰ ਲੈ ਕਰਕੇ ਔਰ ਉਹ ਗੁਰੂ ਦੇ ਉਪਦੇਸ਼ਾਂ ਉੱਪਰ ਚੱਲਦੇ ਸਨ ਉਹਨਾਂ ਨੂੰ ਸੱਚਮੁੱਚ ਅੰਤਰ ਦੇ ਵਿੱਚ ਉਹ ਸਤਨਾਮ ਦੀ ਪ੍ਰਾਪਤੀ ਹੁੰਦੀ ਸੀ ਕਿਉਂਕਿ ਸੱਚਾ ਉਹ ਗੁਰਮੰਤਰ ਜਿਹੜੇ ਦਿੰਦੇ ਸਨ ਉਹ ਸਤਨਾਮ ਦਾ ਜਾਪ ਦਿੰਦੇ ਸਨ। ਅੱਧੀ ਰਾਤੀ 2 ਤੋਂ 4 ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਔਰ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਇਸੀ ਸਾਰੀ ਗੱਲ ਨੂੰ ਸਪਸ਼ਟ ਕੀਤਾ ਸੀ। ਪਰ ਅਸੀਂ ਕੀ ਦੇਖਦੇ ਹਾਂ ਕਿ ਉਹ ਹਰੀ ਦਾ ਮੰਦਰ ਯਾਨੀ ਕਿ ਮੰਦਰ ਜਿਸ ਦੇ ਵਿੱਚ ਹਰੀ ਬੈਠਾ ਹੈ ਯਾਨੀ ਕਿ ਪ੍ਰਗਟ ਰੂਪ ਦੇ ਵਿੱਚ ਉਹ ਹਰੀ ਕਲਯੁੱਗ ਦੇ ਵਿੱਚ ਕਿੱਥੇ ਸੀ? ਸੰਤਾਂ ਦੇ ਵਿੱਚ ਸੀ। ਸੰਤ ਹਰੀ ਦਾ ਰੂਪ ਹੈ, ਉਹ ਹਰੀ ਜਿੱਥੇ ਸੀ ਉਸ ਨੂੰ ਅਸੀਂ ਮੰਦਰ ਕਿਹਾ, ਇਸ ਕਰਕੇ ਉਹਨਾਂ ਨੇ ਉਸ ਜਗ੍ਹਾ ਦਾ ਨਾਂ ਹਰਿਮੰਦਰ ਰੱਖਿਆ। ਕਿਉਂ? ਕਿਉਂਕਿ ਸਤਿਗੁਰੂ ਆਪ ਹਰੀ ਦਾ ਰੂਪ ਉੱਥੇ ਬੈਠਦੇ ਸਨ। ਔਰ ਉਸ ਸਰੋਵਰ ਨੂੰ ਅੰਮ੍ਰਿਤ ਸਰੋਵਰ ਕਿਉਂ ਕਿਹਾ? ਕਿਉਂਕਿ ਉਹਦੇ ਵਿੱਚ ਉਹ ਆਪਣੀ ਸੱਚਖੰਡ ਦੇ ਲਿਆਈ ਗਈ ਤਵੱਜਾ ਨੂੰ ਉਹਦੇ ਵਿੱਚ ਪਾਉਂਦੇ ਸਨ। ਹੁਣ ਵਿਚਾਰ ਕਰਕੇ ਦੇਖੀਏ, ਇੱਕ ਟਿਊਬ ਜਲ ਰਹੀ ਹੈ, ਕਿਉਂ ਜਲ ਰਹੀ ਹੈ? ਕਿਉਂ ਪ੍ਰਕਾਸ਼ ਦੇ ਰਹੀ ਹੈ? ਕਿਉਂ? ਕਿਉਂਕਿ ਉਸ ਦੇ ਅੰਦਰ ਇੱਕ ਕਰੰਟ, ਉਹ ਚੇਤਨ ਸੱਤਾ ਕੰਮ ਕਰ ਰਹੀ ਹੈ। ਔਰ ਅਗਰ ਇਹ ਚੇਤਨ ਸੱਤਾ ਇਸ ਟਿਊਬ ਦੇ ਵਿੱਚੋਂ ਨਿਕਲ ਜਾਏ ਤੇ ਟਿਊਬ ਤੇ ਉਹੀ ਰਹੇਗੀ, ਪਰ ਅਸੀਂ ਉਹਦੇ ਕੋਲੋਂ ਪ੍ਰਕਾਸ਼ ਦਾ ਕੰਮ ਨਹੀਂ ਲੈ ਸਕਦੇ। ਠੀਕ ਉਸੇ ਤਰੀਕੇ ਦੇ ਨਾਲ ਹਰਿਮੰਦਰ ਤੇ ਅੱਜ ਵੀ ਮੌਜੂਦ ਹੈ, ਸਰੋਵਰ ਅੱਜ ਵੀ ਮੌਜੂਦ ਹੈ, ਪਰ ਉਸ ਦੇ ਅੰਦਰ ਉਹ ਪ੍ਰਕਾਸ਼, ਉਹ ਤਾਕਤ ਨਹੀਂ ਹੈ ਜੋ ਕਿ ਉਸ ਹਰੀ ਯਾਨੀ ਕਿ ਸਤਿਗੁਰੂ ਦੇ ਅੰਦਰ ਮੌਜੂਦ ਸੀ, ਜਿਹੜੀ ਕਿ ਉਹ ਸੱਚਖੰਡ ਤੋਂ ਲਿਆ ਕਰਕੇ ਇਸ ਸਰੋਵਰ ਦੇ ਵਿੱਚ ਪਾਉਂਦੇ ਸਨ ਔਰ ਆਪ ਉੱਥੇ ਰਹਿੰਦੇ ਸਨ ਔਰ ਇਸ ਕਰਕੇ ਉਸਨੂੰ ਹਰਿਮੰਦਰ ਕਿਹਾ ਗਿਆ ਸੀ। ਔਰ ਇਹ ਸਾਰੇ ਵਿਚਾਰ, ਇਹ ਦ੍ਰਿਸ਼ਟਾਂਤ ਦੇਣੇ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਮਨ ਨੇ ਬਹੁਤ ਸਾਰੇ ਭਰਮ ਫੈਲਾ ਦਿੱਤੇ ਨੇ ਕਿ ਉਹਨਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਸ ਜੀਵਾਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ, ਯਾਨੀ ਕਿ ਸਤਿਗੁਰਾਂ ਨੇ ਉਸ ਵਿਸ਼ਨੂੰ ਭਗਵਾਨ ਦੇ ਉਹ ਵਚਨ ਵੀ ਪੂਰੇ ਕਰ ਦਿੱਤੇ, ਕੱਲ ਦੇ ਵਿੱਚ ਤੀਰਥ ਵੀ ਪ੍ਰਗਟ ਕਰ ਦਿੱਤਾ ਔਰ ਜਦ ਤੱਕ ਉਹ ਇਸ ਸ਼ਬਦ ਦੇ ਵਿੱਚੋਂ ਨਿਕਲ ਕਰਕੇ ਉਸ ਮੰਦਰ ਦੇ ਵਿੱਚ ਰਹੇ, ਉਹਨਾਂ ਨੇ ਇਹ ਕੰਮ ਸੱਚਖੰਡ ਦਾ ਕੰਮ ਕੀਤਾ, ਆਪਣੀ ਜੀਵਾਤਮਾ ਦਾ ਉਧਾਰ ਵਾਸਤੇ ਆਏ ਸਨ, ਜਾਂ ਜੀਵਾਤਮਾ ਨੂੰ ਲਿਜਾਣਾ ਸੀ ਉਹਨਾਂ ਨੂੰ ਸੱਚਖੰਡ ਲੈ ਕਰਕੇ ਵੀ ਗਏ। ਪਰ ਹੂੜ ਮਤ ਕੀ ਹੈ, ਮਨ ਮਤ ਕੀ ਹੈ ਕਿ ਅੱਜ ਰੋਸ਼ਨੀ ਉੱਥੇ ਨਹੀਂ ਹੈ, ਨਾ ਉਹ ਕਰੰਟ ਹੈ। ਮੰਦਰ ਬੇਸ਼ੱਕ ਮੌਜੂਦ ਹੈ, ਸੋਨੇ ਦੇ ਪੱਤਰ ਚੜ ਗਏ ਨੇ, ਸਰੋਵਰ ਮੌਜੂਦ ਹੈ, ਉਹਦੇ ਅੰਦਰ ਜਾਨਵਰ ਮੌਜੂਦ ਨੇ। ਕਬੀਰ ਸਾਹਿਬ ਨੇ ਆਪਣੀ ਬਾਣੀ ਸਪਸ਼ਟ ਕੀਤਾ ਹੈ ਕਿ ਅਗਰ ਇਹਨਾਂ ਸਰੋਵਰਾਂ ਦੇ ਨਾਲ ਜੀਵਾਤਮਾ ਦੀ ਕਰਮਾਂ ਦੀ ਮੈਲ ਉਤਰ ਸਕਦੀ ਹੁੰਦੀ ਤੇ ਇਸ ਦੇ ਵਿੱਚ ਕਿਤਨੇ ਹੀ ਜਾਨਵਰ ਮੌਜੂਦ ਨੇ। ਮੇਂਢਕ ਨਿਤ ਨਿਤ ਨਹਾਵੇ, ਰੋਜ਼ ਨਹਾਉਂਦਾ ਹੈ, ਹਰ ਪਾਲ ਹਰ ਘੜੀ ਇਸ ਸਰੋਵਰ ਦੇ ਵਿੱਚ ਰਹਿੰਦਾ ਹੈ, ਇਸ ਦੀ ਜੀਵਾਤਮਾ ਦਾ ਉਧਾਰ ਕਿਉਂ ਨਹੀਂ ਹੋ ਗਿਆ? ਇਸ ਨੂੰ ਤਾਂ ਮਨੁੱਖਾ ਜਨਮ ਤੱਕ ਪ੍ਰਾਪਤ ਨਹੀਂ ਹੋਇਆ ਤੇ ਜਿਹੜੇ ਕਰਮ ਮੈਂ ਭੋਗ ਰਿਹਾ ਹੈ ਉਹ ਕਰਮ ਕਿਸ ਤਰੀਕੇ ਦੇ ਨਾਲ ਕੱਟੇ ਜਾ ਸਕਦੇ ਨੇ? ਯਾਨੀ ਕਿ ਇਹ ਸਾਰੀ ਦੀ ਸਾਰੀ ਜੜੀ ਹੈ, ਮਨਮਤ ਹੈ। ਠੀਕ ਉਸੇ ਤਰੀਕੇ ਦੇ ਨਾਲ ਬੰਗਲਾ ਸਾਹਿਬ ਹੈ, ਬੰਗਲਾ ਸਾਹਿਬ ਦੇ ਵਿੱਚ ਉਸ ਸਮੇਂ ਜਦੋਂ ਸਤਿਗੁਰ ਦੇ ਰੂਪ ਦੇ ਵਿੱਚ ਗੁਰੂ ਹਰਕਿਸ਼ਨ ਜੀ ਮੌਜੂਦ ਸਨ, ਉਸ ਵੇਲੇ ਜੋ ਸੰਗਤ ਦੀ ਦਿੱਕਤ ਸੀ ਯਾਨੀ ਕਿ ਹੈਜੇ ਦਾ ਜੋ ਰੋਗ ਫੈਲਿਆ ਆਇਆ ਸੀ, ਪਿੰਡ ਦੇ ਪਿੰਡ ਜਿਹੜੇ ਲਾਸ਼ਾਂ ਦੇ ਢੇਰ ਲੱਗ ਰਹੇ ਸਨ, ਸੰਗਤ ਦੀ ਫਰਿਆਦ ਸੀ ਸਾਡੇ ਦੁੱਖ ਕੱਟੇ ਜਾਣ, ਉਸ ਵੇਲੇ ਜਿਸਲੇ ਸਵੇਰੇ ਉਹ ਸੱਚਖੰਡ ਤੋਂ ਜੁੜੇ ਹੁੰਦੇ ਸਨ, ਉੱਠਦੇ ਸਨ ਤੇ ਆਪਣੇ ਚਰਨਾਂ ਦੀ ਛੋਹ ਯਾਨੀ ਕਿ ਚਰਨ ਅੰਮ੍ਰਿਤ ਉਸ ਕੁੰਡ ਦੇ ਵਿੱਚ ਪਾਉਂਦੇ ਸਨ ਤੇ ਉਹ ਅੰਮ੍ਰਿਤ ਬਣ ਜਾਂਦਾ ਸੀ ਤੇ ਜਿਹੜੇ ਉਸ ਦਾ ਪਾਨ ਕਰਦੇ ਸਨ ਉਹਦੇ ਇਸ਼ਨਾਨ ਕਰਦੇ ਸਨ, ਸੱਚਮੁੱਚ ਉਹਨਾਂ ਨੂੰ ਬਹੁਤ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਸੀ। ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਨਾ ਤੇ ਹੁਣ ਇਸ ਵਕਤ ਉਹ ਹਰੀ ਉੱਥੇ ਹੈ ਔਰ ਨਾ ਹੀ ਉਹ ਰੋਸ਼ਨੀ ਯਾਨੀ ਕਿ ਉਹ ਤਾਕਤ ਉੱਥੇ ਮੌਜੂਦ ਹੈ। ਅਸੀਂ ਇੱਕ ਯਾਨੀ ਕਿ ਇੱਕ ਕਿਰਿਆ ਨੂੰ ਦੁਹਰਾ ਰਹੇ ਹਾਂ ਜਿਹੜੀ ਸਤਿਗੁਰੂ ਨੇ ਕਿਰਿਆ ਕੀਤੀ ਸੀ। ਸਤਿਗੁਰੂ ਮੌਜੂਦ ਨਹੀਂ ਨੇ, ਹਰੀ ਮੌਜੂਦ ਨਹੀਂ ਨੇ, ਅਸੀਂ ਇੱਕ ਜੜ ਵਸਤੂ ਨੂੰ ਹਰੀ ਮੰਨ ਕਰਕੇ ਇੱਕ ਪਰਮ ਚੇਤਨ ਸੱਤਾ ਦਾ ਅੰਸ਼ ਮੰਨ ਕਰਕੇ ਉਸ ਨੂੰ ਮੱਥਾ ਟੇਕ ਰਹੇ ਹਾਂ, ਉਸ ਨੂੰ ਪੂਜ ਰਹੇ ਹਾਂ ਤੇ ਯਾਦ ਰੱਖਣਾ ਕਦੀ ਵੀ ਇਹ ਜੜ ਵਸਤੂ ਕਦੀ ਵੀ ਉਸ ਚੇਤਨ ਵਸਤੂ ਦੇ ਨਾਲ ਸਾਡਾ ਮਿਲਾਪ ਨਹੀਂ ਕਰਾ ਸਕਦੀ। ਜਦੋਂ ਵੀ ਮਿਲਾਪ ਹੋਏਗਾ ਇਸ ਆਤਮਾ ਦਾ ਉਸ ਪਰਮਾਤਮਾ ਦੇ ਨਾਲ, ਦੋਨੋਂ ਹੀ ਇਸ ਸਰੀਰ ਦੇ ਅੰਦਰ ਨੇ ਤੇ ਉਹਨਾਂ ਦਾ ਮਿਲਾਪ ਵੀ ਹੋਏਗਾ। ਅੱਜ ਤੱਕ ਜਿਸ ਨੂੰ ਵੀ ਪਰਮਾਤਮਾ ਮਿਲਿਆ ਹੈ ਇਸ ਦੇਹ ਦੇ ਅੰਦਰ ਮਿਲਿਆ ਹੈ, ਜਿਸ ਨੂੰ ਮਿਲੇਗਾ ਇਸ ਦੇਹ ਦੇ ਅੰਦਰ ਹੀ ਮਿਲੇਗਾ। ਇਸ ਕਰਕੇ ਸਾਰੀ ਬਾਣੀ ਫਰੋਲ ਕਰਕੇ ਦੇਖ ਲਓ, ਉਸ ਦੇ ਵਿੱਚ ਉਹਨਾਂ ਨੇ ਸਾਰੇ ਭਿੰਨ ਭੇਦ ਸਪਸ਼ਟ ਕੀਤੇ ਨੇ ਕਿ ਕਿਹੜਾ ਮੰਦਰ ਜਿਹੜਾ ਹੈ ਸੱਚਾ ਹੈ ਔਰ ਉਸ ਪਰਮਾਤਮਾ ਦੀ ਅਸੀਂ ਕਿੱਥੇ ਭਾਲ ਕਰਨੀ ਹੈ ਔਰ ਜਿੱਥੇ ਅਸੀਂ ਬਾਹਰ ਇੱਟ ਪੱਥਰ ਗਾਰਾ ਔਰ ਪਾਣੀ ਦੇ ਨਾਲ ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਹਾਂ ਔਰ ਕਈ ਤਰੀਕੇ ਦੇ ਮਤ ਔਰ ਕਈ ਤਰੀਕੇ ਦੇ ਧਰਮ ਚਲਾ ਕਰਕੇ ਉਸ ਰੂਹਾਨੀਅਤ ਨੂੰ ਉਸ ਸੱਚੇ ਗਿਆਨ ਨੂੰ ਇਹਨਾਂ ਦੀ ਨੀਹਾਂ ਦੇ ਵਿੱਚ ਦਫਨ ਕਰ ਦਿੰਦੇ ਹਾਂ ਔਰ ਆਪਣੇ ਆਪ ਨੂੰ ਵੀ ਇਹਨਾਂ ਦਾ ਕੈਦੀ ਬਣਾ ਲੈਂਦੇ ਹਾਂ ਉੱਥੇ ਸਿਰਫ ਅਸੀਂ ਉਸ ਤਾਕਤ ਉਸ ਸਮਰੱਥਾ ਉਸ ਭੇਦ ਨੂੰ ਹੀ ਦਫਨ ਨਹੀਂ ਕਰ ਦਿੰਦੇ ਆਪਣੀ ਜੀਵਾਤਮਾ ਦੇ ਨਾਲ ਵੀ ਇੱਕ ਐਸਾ ਪਾਪ ਕਰਮ ਕਰਦੇ ਹਾਂ ਕਿ ਇਸ ਨੂੰ ਵਾਰ ਵਾਰ ਦੁੱਖ ਸਹਿਣਾ ਪੈਂਦੇ ਨੇ ਵਾਰ ਵਾਰ ਇਹਨਾਂ ਕਰਮਾਂ ਦੇ ਵਿੱਚ ਫਸ ਕਰਕੇ ਇਹ ਆਵਾਗਮਨ ਦੇ ਵਿੱਚ ਜੰਮਦੀ ਹੈ ਔਰ ਮਰਦੀ ਹੈ ਯਾਨੀ ਕਿ ਇਹਦੀ ਭੁੱਖ ਔਰ ਪਿਆਸ ਕਦੇ ਵੀ ਸ਼ਾਂਤ ਨਹੀਂ ਹੁੰਦੀ ਔਰ ਕਿਤਨੇ ਅਜੂਬੇ ਦੀ ਗੱਲ ਹੈ ਕਿ ਐਸੇ ਮਨੁੱਖ ਦੇ ਹੱਥ ਦੇ ਬਣਾਏ ਹੋਏ ਇਹ ਮੰਦਰ ਔਰ ਗੁਰਦੁਆਰੇ ਜਿਹੜੇ ਨੇ ਇਹਨਾਂ ਦੀ ਅਸੀਂ ਕਿਤਨੀ ਸਫਾਈ ਰੱਖਦੇ ਹਾਂ ਕੋਈ ਭੈੜੀ ਗੱਲ ਨਹੀਂ ਕਰਦੇ ਕੋਈ ਭੈੜਾ ਕਰਮ ਨਹੀਂ ਕਰਦੇ ਕੋਈ ਉੱਥੇ ਗੰਦਗੀ ਦੇਖਣੀ ਪਸੰਦ ਨਹੀਂ ਕਰਦੇ ਇਤਨਾ ਡਰ ਕਰਕੇ ਜਾਂਦੇ ਹਾਂ ਵਿਚਾਰ ਕਰਕੇ ਦੇਖੋ ਉਹ ਈਸ਼ਵਰ ਕਿਹੜੀ ਜਗ੍ਹਾ ਨਹੀਂ ਹੈ ਕੋਈ ਐਸਾ ਜ਼ਰਾ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਸਾਰੇ ਧਰਮ ਵਾਲੇ ਕਹਿੰਦੇ ਨੇ ਕਿ ਉਹ ਪਰਮਾਤਮਾ ਹਰ ਜਗ੍ਹਾ ਹੈ ਹਰ ਜ਼ਰੇ ਦੇ ਵਿੱਚ ਹੈ ਸੰਗਤ ਜੀ ਵਿਚਾਰ ਕਰੋ ਅਗਰ ਇਹ ਸਾਡਾ ਮਤ ਹੈ ਤਾਂ ਫਿਰ ਸਾਡੀ ਲੜਾਈ ਕਿਸ ਦੇ ਨਾਲ ਹੈ ਅਸੀਂ ਲੜ ਕਿਸ ਦੇ ਨਾਲ ਰਹੇ ਹਾਂ ਅਸੀਂ ਖੂਨ ਦੇ ਪਿਆਸੇ ਕਿਸ ਦੇ ਹਾਂ ਇੱਕ ਦੂਜੇ ਉੱਪਰ ਤਲਵਾਰਾਂ ਲੈ ਕਰਕੇ ਅਸੀਂ ਖੜੇ ਹਾਂ ਕਿਸ ਦੀ ਗਰਦਨ ਉਤਾਰ ਰਹੇ ਹਾਂ ਕਿਸ ਦੇ ਨਾਲ ਭੇਦ ਪ੍ਰਗਟ ਕਰ ਰਹੇ ਹਾਂ ਇਹ ਸਾਰੀ ਭਾਵਨਾ ਕਿਸ ਦੀ ਫੈਲਾਈ ਹੋਈ ਹੈ ਇਹ ਮਨ ਦੀ ਫੈਲਾਈ ਹੋਈ ਹੈ ਮਨ ਕੌਣ ਹੈ ਇਹ ਵਿਰੋਧੀ ਤਾਕਤ ਹੈ ਇਸ ਦਾ ਕੰਮ ਹੀ ਹੈ ਜੀਵਾਤਮਾ ਨੂੰ ਭਰਮਾਉਣਾ ਐਸੇ ਕਰਮ ਕਰਵਾਉਣੇ ਕਿ ਤਾਂ ਕਿ ਇਹ ਵਾਰ ਵਾਰ ਜੰਮੇ ਔਰ ਵਾਰ ਵਾਰ ਮਰੇ ਯਾਨੀ ਕਿ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਮਨ ਨੇ ਐਸੇ ਉਸ ਮੰਦਰ ਯਾਨੀ ਕਿ ਹਰੀ ਦੇ ਰਹਿਣ ਦੀ ਜਗ੍ਹਾ ਬਣਾਈ ਜੋ ਕਿ ਅਸਲ ਦੀ ਨਕਲ ਸੀ ਯਾਨੀ ਇਸ ਨਕਲ ਨੂੰ ਬਣਾ ਕਰਕੇ ਉਸਨੇ ਇਸਦੀ ਪੂਜਾ ਸ਼ੁਰੂ ਕਰਵਾ ਦਿੱਤੀ ਅਸੀਂ ਕਿਤਨਾ ਮੱਥਾ ਟੇਕਦੇ ਹਾਂ ਗੁਰਦੁਆਰੇ ਮੰਦਰ ਵਿੱਚ ਜਾ ਕਰਕੇ ਦੇਖੋ ਅਜੇ ਬਾਉਂਡਰੀ ਸ਼ੁਰੂ ਨਹੀਂ ਹੁੰਦੀ ਅਸੀਂ ਮੱਥੇ ਟੇਕਣ ਲੱਗ ਜਾਂਦੇ ਹਾਂ ਕੈਸਾ ਮੱਥਾ ਵਿਚਾਰ ਕਰਕੇ ਦੇਖੋ ਉੱਚੇ ਖਾਸੇ ਮਹਿਲ ਦੇ ਬਾਂਗਾ ਦੇ ਖੁਦਾਏ ਉਹ ਕਿਹੜਾ ਮਹਿਲ ਹੈ ਕਿਹੜਾ ਉੱਚਾ ਖਾਸ ਜਗ੍ਹਾ ਹੈ ਯਾਨੀ ਕਿ ਸਰੀਰ ਦੇ ਵਿੱਚ ਇੱਕ ਖਾਸ ਜਗ੍ਹਾ ਹੈ ਨੌ ਦੁਆਰਾ ਜੋ ਨਿਕਲ ਕੇ ਇਹ ਦਸਵਾਂ ਦੁਆਰ ਉਹ ਖਾਸ ਜਗ੍ਹਾ ਹੈ ਇਸ ਨੂੰ ਮਹਿਲ ਦੀ ਸੰਗਿਆ ਦਿੱਤੀ ਹੈ ਮਹਿਲ ਯਾਨੀ ਕਿ ਜਿਹੜੀ ਜੀਵਾਤਮਾ ਅੰਦਰ ਦੇ ਵਿੱਚ ਜਾਂਦੀ ਹੈ ਉਹਨੂੰ ਪੁੱਛ ਕਰਕੇ ਦੇਖੋ ਇਹ ਸਰੀਰ ਕੈਸਾ ਮਹਿਲ ਹੈ ਯਾਨੀ ਕਿ ਲਫ਼ਜ਼ਾਂ ਦੇ ਨਾਲ ਉਹ ਤੁਹਾਨੂੰ ਬਿਆਨ ਹੀ ਨਹੀਂ ਕਰ ਸਕੇਗਾ ਸੱਚਮੁੱਚ ਦੇ ਅੰਦਰ ਅਖੁੱਟ ਭੰਡਾਰ ਔਰ ਐਸੇ ਮਹਿਲ ਮਾੜੀਆਂ ਬਣੀਆਂ ਹੋਈਆਂ ਕਿ ਜਿਹਨਾਂ ਨੂੰ ਅਸੀਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉੱਥੇ ਉਹ ਬਾਂਗ ਦੇ ਰਿਹਾ ਹੈ ਖੁਦਾ ਖੁਦਾ ਦੀ ਬਾਂਗ ਕੀ ਹੈ ਬਾਂਗ ਦਾ ਅਰਥ ਕੀ ਹੈ ਬਾਂਗ ਦਾ ਭਾਵ ਹੈ ਕਿ ਇੱਕ ਆਵਾਜ਼ ਆ ਰਹੀ ਹੈ ਇੱਕ ਰਾਗਨੀ ਆ ਰਹੀ ਹੈ ਇੱਕ ਐਸਾ ਰਾਗ ਗਾਇਆ ਜਾ ਰਿਹਾ ਹੈ ਉਸ ਜੀਵਾਤਮਾ ਨੂੰ ਚੇਤਾਉਣ ਵਾਸਤੇ ਉਹ ਭੁੱਲੀ ਹੈ ਅੰਧੀ ਹੈ ਬਹਿਰੀ ਹੈ ਉਸਨੂੰ ਪ੍ਰਕਾਸ਼ ਨਜ਼ਰ ਨਹੀਂ ਆਉਂਦਾ ਇਹ ਆਵਾਜ਼ ਸੁਣਾਈ ਨਹੀਂ ਦਿੰਦੀ ਉਸਨੂੰ ਉਠਾਉਣ ਵਾਸਤੇ ਜਗਾਉਣ ਵਾਸਤੇ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੁੱਤੇ ਬਾਂਗ ਨਾ ਸੁਣ ਸਕਣ ਰਿਹਾ ਖੁਦਾ ਜਗਾਈ ਯਾਨੀ ਕਿ ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਇਹ ਬਾਂਗ ਸੁਣਾਈ ਨਹੀਂ ਦਿੰਦੀ ਵਿਚਾਰ ਕਰਕੇ ਦੇਖੋ ਅਸੀਂ ਆਪਣੇ ਘਰ ਦੇ ਵਿੱਚ ਸੁੱਤੇ ਹੋਏ ਬਾਹਰੋਂ ਕੋਈ ਕਿਤਨੀ ਵੀ ਬੈਲ ਮਾਰੇ ਸਾਡੀ ਅੱਖ ਨਹੀਂ ਖੁੱਲਦੀ ਕਿਉਂ ਕਿਉਂਕਿ ਅਸੀਂ ਸੁੱਤੇ ਹੋਏ ਹਾਂ ਸਾਨੂੰ ਆਵਾਜ਼ ਸੁਣਾਈ ਨਹੀਂ ਦਿੰਦੀ ਅਗਰ ਅਸੀਂ ਉੱਠੇ ਹੋਏ ਹੋਈਏ ਤੇ ਕੋਈ ਹਲਕੀ ਜਿਹੀ ਆਵਾਜ਼ ਵੀ ਕਰੇ ਜਰਾ ਜਿਹਾ ਖਟਕਾ ਵੀ ਹੋਵੇ ਅਸੀਂ ਤੜਪ ਕਰਕੇ ਬਾਹਰ ਦਰਵਾਜ਼ੇ ਤੇ ਪਹੁੰਚ ਜਾਂਦੇ ਹਾਂ ਦਰਵਾਜ਼ਾ ਖੋਲ੍ਹ ਕਰਕੇ ਉਸ ਦੇ ਨਾਲ ਮਿਲ ਲੈਂਦੇ ਹਾਂ ਤੇ ਇਹ ਬਾਂਗ ਨੂੰ ਅਸੀਂ ਅੱਜ ਤੱਕ ਨਹੀਂ ਸੁਣ ਸਕੇ ਕਿਉਂ ਕਿਉਂਕਿ ਇਹ ਜੀਵਾਤਮਾ ਸੁੱਤੀ ਹੋਈ ਹੈ ਭੁੱਖੀ ਔਰ ਪਿਆਸੀ ਹੈ ਜਦ ਤੱਕ ਇਹਦੀ ਭੁੱਖ ਔਰ ਪਿਆਸ ਮਿਟੇਗੀ ਨਹੀਂ ਤਦ ਤੱਕ ਇਹ ਜਾਗ ਨਹੀਂ ਸਕਦੀ ਔਰ ਜਦ ਤੱਕ ਇਹ ਜਾਗੇਗੀ ਨਹੀਂ ਤਦ ਤੱਕ ਇਸ ਬਾਂਗ ਨੂੰ ਸੁਣ ਨਹੀਂ ਸਕਦੀ ਔਰ ਅਸੀਂ ਗੁਰੂ ਨਾਨਕ ਸਾਹਿਬ ਜੀ ਇਸ ਬਾਂਗ ਨੂੰ ਅੱਜ ਤੱਕ ਨਹੀਂ ਸਮਝ ਸਕੇ ਅੱਜ ਤੱਕ ਨਹੀਂ ਜਾਣ ਸਕੇ ਉਹ ਕਿਹੜੀ ਬਾਂਗ ਨੂੰ ਸਾਨੂੰ ਸੁਣਾਉਣਾ ਚਾਹੁੰਦੇ ਨੇ ਕਿਹੜੀ ਜੋਤ ਦੇ ਦਰਸ਼ਨ ਕਰਾਉਣਾ ਚਾਹੁੰਦੇ ਨੇ ਇਹ ਅੰਨੀ ਹੈ ਇਹਨੂੰ ਨਜ਼ਰ ਨਹੀਂ ਆਉਂਦਾ ਅਗਿਆਨਤਾ ਦਾ ਅੰਧਕਾਰ ਹੈ ਅਗਿਆਨਤਾ ਦਾ ਅੰਧਕਾਰ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ ਜਦੋਂ ਪ੍ਰਕਾਸ਼ ਹੋਵੇ ਗਿਆਨ ਦਾ ਪ੍ਰਕਾਸ਼ ਹੋਵੇ ਉਹ ਗਿਆਨ ਕਿਹੜਾ ਹੈ ਇਹ ਆਵਾਜ਼ ਜੋ ਹੈ ਇਹ ਗਿਆਨ ਦੇ ਰੂਪ ਵਿੱਚ ਹੈ ਜਦ ਤੱਕ ਇਹ ਗਿਆਨ ਇਹ ਆਵਾਜ਼ ਅੰਤਰ ਦੇ ਵਿੱਚ ਪ੍ਰਗਟ ਨਹੀਂ ਹੋਏਗੀ ਤਦ ਤੱਕ ਇਹ ਅਗਿਆਨਤਾ ਦੂਰ ਨਹੀਂ ਹੋ ਸਕਦੀ ਔਰ ਜਦ ਤੱਕ ਅਗਿਆਨਤਾ ਦੂਰ ਨਹੀਂ ਹੋਏਗੀ ਤਦ ਤੱਕ ਇਹ ਜੀਵਾਤਮਾ ਜੋ ਹੈ ਉਹ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੀ ਯਾਨੀ ਕਿ ਅਗਰ ਇਹ ਜੀਵਾਤਮਾ ਸੱਚੀ ਹੋਣਾ ਚਾਹੁੰਦੀ ਹੈ ਆਪਣੀ ਭੁੱਖ ਔਰ ਪਿਆਸ ਮਿਟਾਉਣਾ ਚਾਹੁੰਦੀ ਹੈ ਤੇ ਇਸ ਨੂੰ ਸਾਕਤ ਦਾ ਸੰਗ ਯਾਨੀ ਕਿ ਮਨ ਦੇ ਸੰਗ ਚੋਂ ਨਿਕਲਣਾ ਪਏਗਾ ਔਰ ਮਨ ਦੇ ਸੰਗ ਚੋਂ ਇਹ ਤਾਂ ਹੀ ਛੁੱਟ ਸਕਦੀ ਹੈ ਜਦੋਂ ਮਨ ਇੰਦਰੀਆਂ ਦੇ ਸੰਗ ਚੋਂ ਨਿਕਲੇ ਯਾਨੀ ਵਿਸ਼ੇ ਵਿਕਾਰਾਂ ਦੀ ਅੱਗ ਚੋਂ ਇਹ ਸ਼ਾਂਤ ਕੀਤਾ ਜਾਏ ਤਾਂ ਹੀ ਜਾ ਕਰਕੇ ਔਰ ਇਹ ਵੀ ਕੋਈ ਛੋਟੀ ਹਸਤੀ ਨਹੀਂ ਹੈ ਇਹ ਬ੍ਰਹਮ ਦਾ ਅੰਸ਼ ਹੈ ਬੜੇ ਉੱਚੇ ਮੁਕਾਮ ਦਾ ਤੀਸਰੇ ਮੰਡਲ ਦਾ ਅੰਸ਼ ਹੈ ਔਰ ਜਦ ਤੱਕ ਇਹ ਉਸ ਮੰਡਲ ਦੇ ਵਿੱਚ ਲੀਨ ਨਹੀਂ ਹੋ ਜਾਂਦਾ ਤਦ ਤੱਕ ਇਹ ਵੀ ਭੁੱਖਾ ਔਰ ਪਿਆਸਾ ਤੜਫ ਰਿਹਾ ਹੈ ਯਾਨੀ ਗੰਧ ਦੇ ਵਿੱਚ ਮੂੰਹ ਮਾਰ ਰਿਹਾ ਹੈ ਗੰਧ ਦੇ ਵਿੱਚ ਸ਼ਾਂਤੀ ਲੋੜ ਰਿਹਾ ਹੈ ਪਰ ਇਸ ਨੂੰ ਵੀ ਅੰਮ੍ਰਿਤ ਚਾਹੀਦਾ ਹੈ ਬਿਨਾਂ ਇਸ ਅੰਮ੍ਰਿਤ ਦੀ ਦਾਤ ਦੇ ਜਿਹੜੀ ਕਿ ਦਿਨ ਰਾਤ ਹਰ ਘੜੀ ਹਰ ਪਲ ਦੋਨੋਂ ਅੱਖਾਂ ਦੇ ਪਿੱਛੇ ਉਹ ਹੱਕ ਦੀ ਆਵਾਜ਼ ਜੋਤ ਰੂਪ ਦੇ ਵਿੱਚ ਪ੍ਰਗਟ ਹੈ ਦਿਨ ਰਾਤ ਤੁਨਕਾਰੇ ਦੇ ਰਹੀ ਹੈ ਇਹ ਮਨ ਉਸਦੇ ਵਿੱਚ ਲਿਪਤ ਨਹੀਂ ਹੁੰਦਾ ਤਦ ਤੱਕ ਜਾ ਕਰਕੇ ਇਸ ਦੀ ਪਿਆਸ ਨਹੀਂ ਬੁੱਝਦੀ ਔਰ ਜਦ ਤੱਕ ਇਸ ਦੀ ਪਿਆਸ ਨਹੀਂ ਬੁੱਝੇਗੀ ਇਹ ਬ੍ਰਹਮ ਦੇ ਵਿੱਚ ਲੀਨ ਨਹੀਂ ਹੋਏਗਾ ਇਹ ਲੱਟੂ ਨਹੀਂ ਹੋ ਸਕਦਾ ਨਿਸ਼ਚਲ ਨਹੀਂ ਹੋ ਸਕਦਾ और जब तक इन्हें निश्चल नहीं होएगा ये जड़ और चेतन की गंढ भी नहीं खुल सकती और जब तक इन्हें गंढ नहीं खुलेगी तद तक जीवात्मा अपने दुर्मकाम अपने पहचान के काबिल नहीं हो सकती और ना ही यह चढ़ाई करने के काबिल हो सकती है। यानी याद रखना अगर एक भी बंधन इस जीवात्मा के उपर मौजूद है एक भी मैल यानी कर्मादि इसके उपर मौजूद है तद तक यह जीवात्मा चढ़ाई नहीं कर सकती। सो यह जो मजमून है यह सिर्फ बाहर का मजमून नहीं है ये गुरु साहबा ने दोनों अर्थ प्रगट किए ने कि बाहर के बीच जो हरिमंदर स्पष्ट है उस हरिमंदर का इस जीवात्मा ने किस हद तक पालन करना है कितने तक उस गुरु साहब जिथे रहे ने जिथे जाकर के उन्होंने वासा किया है उत्थे क्यों उसकी कीमत है क्योंकि वह हर पल हर कड़ी वह सचखंड नाल जुड़े रहते सन यानी कि एक ऐसी ताकत के नाल जिहड़ी कि जर्रे जर्रे दे विच मौजूद है। पर याद रखना उस ताकत नूं बेशक वह जर्रे दे विच मौजूद है पर प्राप्त करन लई इस जीवात्मा लई उन्होंने एक पिंजरा बनाया है इस हरिमंदर नूं यानी कि शरीर नूं बनाया है जिथे भी वह चाहे जीवात्मा इस मनुखे जन्म के विच ही उस वस्तु नूं यानी सार वस्तु जो कि परमात्मा है उसका मिलन हो सकता है उसे प्राप्त किया जा सकता है। लख 84 जोन सुभाई मानुख जन्म को दी वड्याई यानी कि मनुखे जन्म वड्याई उस परमात्मा ने क्यों दिती है 84 लख जून दे विच यानी कि जिथे ये पिंजरे बनाए ने उथे एक दरवाजा जड़ा रखा है वह सिर्फ मनुखे जन्म का रखा है। यह मनुखे जन्म के विच आकर के ही यह जीवात्मा जो चेतती है यानी जागती है परमात्मा की तरफों और सौंदी है जगत की तरफों ता ही जा करके वो इस दरवाजे चो निकल करके यानी 9 दरवाजे चो निकलती है और 10वें दरवाजे पहुंचती है और 10वें दरवाजे जा करके कोई समृत का पान करती है और इसका पान करके वो सदा लई तृप्त हो जाती है जिसकी प्यास लई बुझाने लई भुख मिटाने लई असी अज तक कोई उपक्रम कोई उपराला नहीं किया। और अज जो समय चल रहा है इस दे विच संत सतगुरु जो आते हैं वह नाम के रूप के अमृत की दात बख्शते हैं और इसका यह अर्थ नहीं है कि असी नाम लै लिया और मुक्ति प्राप्त हो गई। जिस तरीके दे नाल पुराने समय दे विच चरण अमृत दे करके वह मुक्ति नहीं थी वह एक चिन्ह सी एक चिन्ह रखा जाता सी उसे तरीके दे नाल जिस तरीके दे नाल हरिमंदर एक चिन्ह रखा सी संता संगत जांदी सी गुरुआं दे दर्शन करती सी उपदेश सुनती सी चरण अमृत लैंदी सी स्नान करती सी तो उसके नाल की सी एक चिन्ह नूं रख करके सतगुरु जो है जीवात्मा की सफाई करते सन जो जो उस जीवात्मा की सफाई होंदी सी यानी कि भांडा तैयार होंदा जांदा सी क्यों तो उसके विच वस्तु पैण लग जांदी सी। पर एक गल याद रखना अगर लखा बंदियां नूं दसां पातशाहियां ने चरण अमृत दिता सीगा गुरु गोबिंद सिंह जी ने जाकर के आखिर विच पानी का यानी कि बाटे का अमृत दिता सी उस तो पहले 9 पातशाहियां ने चरण अमृत ही दिता है उन्होंने लखां दे विचों विचार करके देख लो ये उंगलियां दे पोटे बहुत ज्यादा ने इतने इतनिया रूहां भी नहीं निकलिया जड़िया सचखंड दी अधिकारी हो सकिया। उसे तरीके दे नाल मौजूदा सरकारां चल रही ने नाम दिते जा रहे ने नाम दे विच कोई कमी नहीं है। मेन चीज यह है कि एक चिन्ह सामने रखा गया है उस चिन्ह सामने रख करके जीवात्मा की सफाई करवाई जाती है मेहनत करवाई जाती है नियम दिते जाते हैं यानी असी नियमों का पालन करना नहीं चाहते उस रस्ते के उपर चलना ही नहीं चाहते सिर्फ उस चिन्ह ही सब कुछ जानना चाहते हैं। असी चिराग नूं मत्था टेकते हैं थड़े नूं मत्था टेकते हैं गुरुद्वारे जाकर के निर्जीव वस्तु नूं मत्था टेकते हैं मंदिर दे विच मूर्ति नूं मत्था टेकते हैं तां संगत जी ये सारिया वस्तुआं सार्थक हो सकदियां ने अगर इस आदि सही अर्थां दे विच लईए यानी कि इसनूं परमात्मा का चिन्ह समझ करके उस दे अगे मत्था टेकीए उस परमात्मा के हुक्म का पालन करिए जो उपदेश उन्होंने दिते ने यह बाद ही फैसला करांगे कि यह ईश्वरी ताकत जिहड़ियां अधूरियां सी सानू सचखंड नहीं ले जा सकदियां। तो जो सतगुरु आए ने क्या वह अख बंद करके बैठे ने उन्होंने नजर नहीं आ रहा कि एक पत्थर नूं मत्था टेकण वाला अपने अंतर की सफाई कर रहा है तो मेन मकसद की है अंतर की सफाई जिन्होंने अपने अंतर की मैल धो ली अंतर की सफाई कर ली उन्हां दे उपर सतगुरु की नज़र सब तो पहले पै जाती है। जिस तरीके दे नाल पहाड़ दे उपर खड़ा आदमी तले मैदान दे विच वख रहियां चिंगारियां नूं दूरों ही देख लैंदा है पछाण लैंदा है और अगे वध करके उसकी बांह पकड़ के उस नरक चो कढ दिंदा है इस तपदी तंदूर दे विचों कढ दिंदा है जिहड़ी तपश उह महसूस कर रहा है जिहड़ी जीवात्मा इस जगत दे विच आकर के इह भोग विकारां दे विच इह तपश महसूस कर रही है सुख साधन सारे है ने फिर भी अधूरापन महसूस कर रही है उसे दी बांह सब तो पहले पकड़ी जाएगी जिहड़ियां अमृत छक करके या नाम लै करके यह सोच करके बैठिया ने यह जगत भोगण वास्ते है यह जगत मिठा है और बड़े अच्छे तरीके दे नाल भोग रहियां ने भोग भी इस तरीके दे नाल रहियां ने कि सिर पैर तक उन्हां दा इहदे विच लिबड़ चुका है कोई भी मक्खी अपने परां दे उपर मिठा लगा करके उड़ करके नहीं जा सकती यानी कि उसी दे विच गर्क हो जाएगी। असी इस पूरन सच्ची दात नूं लै करके भी अज तक इसनूं सार्थक नहीं कर सके कईयां दा समय निकल चुका है कईयां दा निकलिया जा रहा है बाकियां दा अगे आने वाला समय निकल जाएगा। ਸਾਧ ਸੰਗਤ ਜੀ ਇਹ ਘੜੀਆਂ ਬੜੀਆਂ ਕੀਮਤੀ ਨੇ ਤੇ 84 ਲੱਖ ਜਾਮੇ ਦੇ ਵਿੱਚ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਕੋਈ ਇੱਕ ਘੜੀ ਨੀ ਕਿਸੇ ਨੇ ਫਾਲਤੂ ਲੈਣ ਦੇਣੀ ਇੱਕ ਸਾਹ ਨੀ ਕਿਸੇ ਨੇ ਫਾਲਤੂ ਲੈਣ ਦੇਣਾ ਔਰ ਇਹ ਸਵਾਸਾਂ ਦੀ ਪੂੰਜੀ ਅਸੀਂ ਕਿਸ ਤਰੀਕੇ ਦੇ ਨਾਲ ਹਰ ਘੜੀ ਹਰ ਪਲ ਉਸ ਕਾਲ ਨੂੰ ਭੇਟਾ ਕਰੀ ਜਾ ਰਿਹਾ ਯਾਨੀ ਪੂਰਨ ਸਤਿਗੁਰਾਂ ਦੇ ਲੜ ਵੀ ਲੱਗੇ ਉਸ ਦੇ ਬਾਅਦ ਵੀ ਇਸ ਜਗਤ ਦੇ ਮਿੱਠੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਲਿਬੜੇ ਪਏ ਹਾਂ ਕਿਸ ਤਰੀਕੇ ਦੇ ਨਾਲ ਅਸੀਂ ਗਰਕ ਹੋ ਰਹੇ ਹਾਂ ਇਹ ਵਿਚਾਰ ਕਰਨ ਵਾਲੀ ਗੱਲ ਹੈ ਜਦ ਤੱਕ ਇਸ ਮੱਖੀ ਨੂੰ ਅਸੀਂ ਆਪ ਜ਼ਬਰਦਸਤੀ ਹਟਾਵਾਂਗੇ ਨਹੀਂ ਇਹ ਵਿਸ਼ੇ ਵਿਕਾਰਾਂ ਤੋਂ ਹਟੇਗੀ ਨਹੀਂ ਔਰ ਜਦ ਤੱਕ ਇਹ ਵਿਸ਼ੇ ਵਿਕਾਰਾਂ ਤੋਂ ਹਟੇਗੀ ਨਹੀਂ ਤਦ ਤੱਕ ਇਹ ਉੱਡ ਕਰਕੇ ਨਹੀਂ ਜਾ ਸਕਦੀ ਯਾਨੀ ਕਿ ਇਸ ਜਗਤ ਦੇ ਵਿੱਚ ਕੰਮ ਵੀ ਉੱਡਣ ਦਾ ਕੀ ਭਾਵ ਹੈ ਮਿੱਠੇ ਦਾ ਕੀ ਭਾਵ ਹੈ ਇਸ ਜਗਤ ਦੇ ਵਿੱਚ ਅਸੀਂ ਕੰਮ ਵੀ ਕਰਨੇ ਨੇ ਕਿਉਂ ਕਿਉਂਕਿ ਪਿਛਲੇ ਕਰਮਾਂ ਦੇ ਵਿੱਚ ਜੋ ਅਸੀਂ ਕੀਤਾ ਸੀ ਉਸਦਾ ਭੁਗਤਾਨ ਵੀ ਕਰਨਾ ਹੈ ਔਰ ਇਹ ਭੁਗਤਾਨ ਤਾਂ ਹੀ ਹੋ ਸਕਦਾ ਹੈ ਜਦੋਂ ਅਸੀਂ ਇਸ ਜਗਤ ਦੇ ਵਿੱਚ ਅਸੀਂ ਰਮੀਏ ਅਗਰ ਇਸ ਜਗਤ ਦੇ ਵਿੱਚ ਰਵਾਂਗੇ ਨਹੀਂ ਜੰਗਲ ਹੀ ਜਾ ਕਰਕੇ ਧੁਨੀ ਰਵਾ ਕਰਕੇ ਬੈਠ ਜਾਂਗੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ ਉਹ ਸਾਰੇ ਕਰਮਾਂ ਦੇ ਫਲ ਤੇ ਬਾਕੀ ਦੇ ਰਹਿ ਹੀ ਗਏ ਉਹ ਤੇ ਅਸੀਂ ਭੋਗੇ ਹੀ ਨਹੀਂ ਯਾਨੀ ਕਿ ਉਹ ਅਗਲੇ ਵਿਆਹ ਸਮੇਤ ਅਗਲੇ ਜਨਮਾਂ ਚ ਫਿਰ ਸਾਨੂੰ ਭੋਗਣੇ ਪੈਣਗੇ ਔਰ ਜਿਸ ਵੇਲੇ ਫਿਰ ਸੰਸਾਰ ਦੇ ਭੋਗ ਸਾਹਮਣੇ ਆਉਂਦੇ ਨੇ ਤੇ ਉਹ ਤਪਸਵੀ ਜਿਹੜਾ ਫਿਰ ਡੋਲ ਜਾਂਦਾ ਕਿਉਂ ਕਿਉਂਕਿ ਉਹ ਵਸਤੂ ਉਸਨੇ ਦੇਖੀ ਨਹੀਂ ਦੇਖ ਕਰਕੇ ਮਨ ਜਿਹੜਾ ਵਿਚਲਿਤ ਹੋ ਜਾਂਦਾ ਅਸੀਂ ਬੜਾ ਦਾਵਾ ਕਰਦੇ ਹਾਂ ਅਸੀਂ ਗੁਰੂ ਵਾਲੇ ਹਾਂ ਮਨ ਕਾਬੂ ਚ ਹੈ ਇੰਦਰ ਵੀ ਕਾਬੂ ਚ ਹੈ ਪਰ ਵਿਚਾਰ ਕਰਕੇ ਦੇਖੋ ਪਤਾ ਨੀ ਕਿਹੜੇ ਵੇਲੇ ਕਿਸ ਘੜੀ ਕਿਸ ਪਲ ਕਿਸ ਰੂਪ ਨੂੰ ਕਿਸ ਵਸਤੂ ਨੂੰ ਦੇਖ ਕਰਕੇ ਇਹ ਮਨ ਸਾਨੂੰ ਬੇਈਮਾਨ ਬਣਾ ਦੇਵੇ ਹਰ ਵਕਤ ਹਰ ਪਲ ਹਰ ਘੜੀ ਹੁਸ਼ਿਆਰ ਰਹਿਣਾ ਚਾਹੀਦਾ ਇਸ ਮਨ ਕੋਲੋਂ ਕਿਉਂ ਕਿਉਂਕਿ ਇਸਨੇ ਕਿਉਂ ਪਤਾ ਨੀ ਕਿਸ ਵਕਤ ਸਾਡੀ ਮਿੱਟੀ ਪਲੀਤ ਕਰ ਦੇਣੀ ਹੈ ਸਦੀਆਂ ਹੀ ਹੋ ਗਈਆਂ ਇਹ ਬੇਈਮਾਨ ਹੋਇਆ ਪਿਆ ਹੈ ਔਰ ਇਸੀ ਬੇਈਮਾਨੀ ਦੀ ਵਜ੍ਹਾ ਦੇ ਨਾਲ ਇਹ ਜੀਵਾਤਮਾ ਵੀ ਬੇਈਮਾਨ ਹੈ ਯਾਨੀ ਕਿ ਉਹ ਸੁੱਚੀ ਔਰ ਨਿਰਮਲ ਹੋਣ ਦੇ ਬਾਅਦ ਵੀ ਐਸੇ ਖੋਟੇ ਕਰਮ ਕਰ ਬੈਠੀ ਇਸ ਦਾ ਸੰਗ ਕਰਕੇ ਔਰ ਐਸੇ ਸਵਾਦਾਂ ਦੀ ਇਸਨੂੰ ਆਦਤ ਪੈ ਗਈ ਹੈ ਕਿ ਉਸਨੂੰ ਸੱਚੇ ਸਵਾਦ ਦਾ ਪਤਾ ਹੀ ਨਹੀਂ ਆਪਣੇ ਆਪ ਨੂੰ ਸਰੀਰ ਸਮਝ ਕੇ ਬੈਠੀ ਹੈ ਯਾਨੀ ਕਿ ਜਿਸ ਵੀ ਪਿੰਜਰੇ ਦੇ ਵਿੱਚ ਜਾਂਦੀ ਹੈ ਉਸੀ ਪਿੰਜਰੇ ਨੂੰ ਇਹ ਆਪਣਾ ਸਭ ਕੁਝ ਸਮਝ ਕੇ ਬੈਠ ਜਾਂਦੀ ਹੈ ਇਸ ਨੂੰ ਆਪਣੇ ਮੂਲ ਦੀ ਪਛਾਣ ਹੀ ਨਹੀਂ ਇਸ ਨੂੰ ਇਹ ਪਤਾ ਹੀ ਨਹੀਂ ਕਿ ਮੈਂ ਕਿੱਥੋਂ ਆਈ ਹਾਂ ਕੀ ਕਰ ਰਹੀ ਹਾਂ ਮੈਂ ਕਿੱਥੇ ਜਾਣਾ ਹੈ ਕਿਸ ਤਰੀਕੇ ਦੇ ਨਾਲ ਮੇਰਾ ਉਧਾਰ ਹੋ ਸਕਦਾ ਹੈ ਗੁਰੂ ਸਾਹਿਬਾਂ ਨੇ ਆਪਣੀ ਇਸ ਬਾਣੀ ਦੇ ਵਿੱਚ ਇਹ ਸਾਰੇ ਭੇਦ ਸਪਸ਼ਟ ਕੀਤੇ ਨੇ ਕਿ ਹਰ ਮੰਦਰ ਕਿਹੜਾ ਹੈ ਔਰ ਇਸ ਜੀਵਾਤਮਾ ਨੇ ਕਿਸ ਹਰੀ ਦੀ ਪੂਜਾ ਕਰਨੀ ਹੈ ਕਿਸ ਮੰਦਰ ਦੇ ਵਿੱਚ ਜਾ ਕਰਕੇ ਕਿਸ ਤਰੀਕੇ ਦੇ ਨਾਲ ਕਿਸ ਸੀਮਾ ਤੱਕ ਉਸਨੇ ਆਪਣੇ ਅੰਤਰ ਦੀ ਸਫਾਈ ਕਰਨੀ ਹੈ ਜਿੱਥੇ ਬਾਹਰ ਦੇ ਮੰਦਰ ਗੁਰਦੁਆਰਿਆਂ ਦੇ ਵਿੱਚ ਅਸੀਂ ਕੋਈ ਭੈੜਾ ਕਰਮ ਨਹੀਂ ਕਰਦੇ ਕੋਈ ਗੰਦੀ ਵਸਤੂ ਨਹੀਂ ਪਾਉਂਦੇ ਉੱਥੇ ਵਿਚਾਰ ਕਰਕੇ ਦੇਖੋ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਸ ਦੇਹ ਦੇ ਅੰਦਰ ਜਿੱਥੇ ਪਰਮਾਤਮਾ ਆਪ ਮੌਜੂਦ ਹੈ ਆਤਮਾ ਮੌਜੂਦ ਹੈ ਦੋਨਾਂ ਨੇ ਮਿਲਣਾ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਈ ਯਾਨੀ ਕਿ ਅੰਤਰ ਦੇ ਵਿੱਚ ਇਹ ਸਰੀਰ ਨੇ ਜੋ ਗਿਆਨ ਨੇ ਪ੍ਰਗਟ ਹੋਣਾ ਹੈ ਉੱਥੇ ਅਸੀਂ ਕੀ ਕਰ ਰਹੇ ਹਾਂ ਕਦੀ ਇਸ ਦੀ ਸਫਾਈ ਦੀ ਤਰਫ਼ ਅਸੀਂ ਧਿਆਨ ਦਿੱਤਾ ਹੈ ਅਸੀਂ ਇਸ ਦੇ ਅੰਦਰ ਕੈਸੇ ਕੈਸੇ ਮੁਰਦੇ ਕੱਟ ਕੇ ਪਾਉਂਦੇ ਹਾਂ ਮੁਰਦਿਆਂ ਦਾ ਕੀ ਭਾਵ ਹੈ ਮਾਸ ਯਾਨੀ ਕਿ ਜਿਹੜੇ ਮਾਸ ਖਾਂਦੇ ਨੇ ਸ਼ਰਾਬ ਪੀਂਦੇ ਨੇ ਸ਼ਰਾਬ ਦਾ ਇਹ ਭਾਵ ਨਹੀਂ ਹੈ ਕਿ ਜੋ ਸ਼ਰਾਬ ਜਿਸ ਨੂੰ ਅਸੀਂ ਅਲਕੋਹਲ ਕਹਿੰਦੇ ਹਾਂ ਉਹੀ ਸ਼ਰਾਬ ਹੈ ਸ਼ਰਾਬ ਦਾ ਇਹ ਭਾਵ ਹੈ ਕਿ ਜਿਤਨੇ ਵੀ ਤਰੀਕੇ ਦੇ ਰਸ ਹਨ ਪਿੱਖਿਆ ਦੇ ਰਸ ਜ਼ਹਿਰ ਦੇ ਰਸ ਚਾਹੇ ਪਰਾਏ ਰੂਪ ਦਾ ਰਸ ਹੈ ਚਾਹੇ ਪਰਾਏ ਲੋਭ ਦਾ ਰਸ ਹੈ ਪਰਾਈ ਵਸਤੂ ਦਾ ਰਸ ਹੈ ਯਾਨੀ ਕਿ ਜਿਤਨੇ ਵੀ ਤਰੀਕੇ ਦੇ ਮਨ ਦੇ ਵਿਸ਼ੇ ਵਿਕਾਰਾਂ ਦੇ ਰਸ ਹਨ ਇਹਨਾਂ ਨੂੰ ਸ਼ਰਾਬ ਦੀ ਸੰਗਿਆ ਰੂਹਾਨੀਅਤ ਦੇ ਵਿੱਚ ਦਿੱਤੀ ਜਾਂਦੀ ਹੈ ਔਰ ਜੋ ਮਾਸ ਦੀ ਸੰਗਿਆ ਹੈ ਮਾਸ ਦਾ ਕੀ ਭਾਵ ਹੈ ਇੱਥੇ ਸਰੀਰਕ ਰੂਪ ਦੇ ਵਿੱਚ ਯਾਨੀ ਨਿਚਲੀ ਜੀਵਾਤਮਾ ਨੂੰ ਨਿਚਲੀ ਚੁਨੀਆਂ ਨੂੰ ਜਾਨਵਰਾਂ ਨੂੰ ਮਾਰ ਕਰਕੇ ਅਸੀਂ ਇਹਨਾਂ ਮੁਰਦਿਆਂ ਨੂੰ ਕੱਟ ਕਰਕੇ ਇਸ ਮੂੰਹ ਦੇ ਅੰਦਰ ਇਸ ਮੰਦਰ ਦੇ ਅੰਦਰ ਜਿੱਥੇ ਉਹ ਪਰਮਾਤਮਾ ਮੌਜੂਦ ਹੈ ਕੱਟ ਕੱਟ ਕੇ ਪਾਉਂਦੇ ਹਾਂ ਉੱਥੇ ਰੂਹਾਨੀਅਤ ਦਾ ਭਾਵ ਇਸ ਤੋਂ ਵੀ ਵਿਸ਼ਾਲ ਹੈ ਉਹ ਕੀ ਕਹਿੰਦੇ ਨੇ ਕਿ ਅਗਰ ਮਨੁੱਖ ਦਾ ਰੱਖ ਯਾਨੀ ਕਿ ਜਿਹੜੀ ਜੀਵਾਤਮਾ ਨਿਚਲੇ ਕਰਮ ਕਰਦੀ ਹੈ ਕਿਸੇ ਦਾ ਹੱਕ ਮਾਰ ਕਰਕੇ ਖਾਂਦੀ ਹੈ ਉਹ ਮਨੁੱਖਾ ਜਨਮ ਯਾਨੀ ਕਿ ਉਸਦੇ ਮਾਸ ਔਰ ਉਸਦਾ ਖੂਨ ਪੀਂਦੀ ਹੈ ਤੇ ਯਾਨੀ ਕਿ ਇਸ ਮੰਦਰ ਦੇ ਵਿੱਚ ਅਸੀਂ ਸਿਰਫ ਨਿਚਲੀ ਚੂਨਾ ਦਾ ਮਾਸ ਹੀ ਨਹੀਂ ਪਾਉਂਦੇ ਮਨੁੱਖ ਦਾ ਵੀ ਮਾਸ ਪਾਉਂਦੇ ਹਾਂ ਉਸਦਾ ਖੂਨ ਪਾਉਂਦੇ ਹਾਂ ਹੁਣ ਇੱਕ ਸ਼ਰਾਬ ਔਰ ਇੱਕ ਮਾਸ ਦੀ ਤੇ ਇੱਕ ਸੀਮਾ ਸੀ ਉਸਦੇ ਬਣੇ ਹੋਏ ਕਰਮ ਦੀ ਵੀ ਇੱਕ ਸੀਮਾ ਸੀ ਯਾਨੀ ਕਿ ਦੋ ਚਾਰ ਜਨਮਾਂ ਦੇ ਵਿੱਚ ਭੁਗਤਾਨ ਹੋ ਸਕਦਾ ਸੀ ਪਰ ਜਿੱਥੇ ਇਨਸਾਨ ਦਾ ਮਾਸ ਔਰ ਇਨਸਾਨੀ ਖੂਨ ਚਲਾ ਗਿਆ ਯਾਦ ਰੱਖੋ ਜਿਸ ਦੇ ਵਿੱਚ ਪਰਮਾਤਮਾ ਮਿਲਣ ਲਈ ਉਸਨੇ ਆਪਣਾ ਇਹ ਮੰਦਰ ਬਣਾਇਆ ਹੈ ਆਪ ਇਸ ਦੇ ਵਿੱਚ ਰਹਿੰਦਾ ਹੈ ਔਰ ਉਸ ਮੰਦਰ ਨੂੰ ਯਾਨੀ ਕਿ ਖੂਨ ਔਰ ਮਾਸ ਨੂੰ ਇਸ ਸਰੀਰ ਦੇ ਅੰਦਰ ਅਸੀਂ ਪਾਇਆ ਇਸ ਮੰਦਰ ਦੇ ਪਾਇਆ ਤੇ ਕਿਸ ਤਰੀਕੇ ਦੇ ਵਿਚਾਰ ਕਿਸ ਤਰੀਕੇ ਦੇ ਭੈੜੇ ਕਰਮ ਯਾਨੀ ਕਿ ਲੋਕਾਂ ਦਾ ਗਲਾ ਕੱਟਣ ਵਾਸਤੇ ਉਹਨਾਂ ਦੇ ਜੇ ਬਲਕੇ ਕਰਨ ਵਾਸਤੇ ਅਸੀਂ ਕਿਸ ਤਰੀਕੇ ਦੇ ਲੋਭ ਦੇ ਵਿੱਚ ਆ ਕਰਕੇ ਪਲਾਨਿੰਗ ਬਣਾਉਂਦੇ ਆ ਇਸ ਦੇਹ ਦੇ ਅੰਦਰ ਬੈਠ ਕਰਕੇ ਯਾਨੀ ਕਿ ਜੀਵਾਤਮਾ ਮਨ ਦਾ ਸੰਗ ਕਰਕੇ ਇਹ ਸਾਰੀ ਪਲਾਨਿੰਗ ਬਣਾਈ ਜਾਂਦੀ ਹੈ ਤੇ ਇਹ ਸਾਰੀ ਪਲਾਨਿੰਗ ਕੀ ਹੈ ਕੈਸੇ ਗੰਦੇ ਔਰ ਨੀਚ ਵਿਚਾਰ ਨੇ ਔਰ ਕਿਹੜੀ ਜਗ੍ਹਾ ਕੀਤੇ ਜਾ ਰਹੇ ਨੇ ਜਿੱਥੇ ਉਹ ਪਰਮਾਤਮਾ ਰਹਿ ਰਿਹਾ ਹੈ ਯਾਨੀ ਕਿ ਇਸ ਮਨੁੱਖ ਨੇ ਜੋ ਮੰਦਰ ਬਣਾਇਆ ਉਸ ਜਗ੍ਹਾ ਤੇ ਅਸੀਂ ਸਫਾਈ ਪਸੰਦ ਕਰਦੇ ਹਾਂ ਔਰ ਜਿੱਥੇ ਉਸ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਆਪ ਜਗ੍ਹਾ ਬਣਾਈ ਆਪ ਉਹਦੇ ਵਿੱਚ ਰਹਿ ਰਿਹਾ ਆਪ ਵਸਿਆ ਹੋਇਆ ਹੈ ਹਰ ਪਲ ਹਰ ਘੜੀ ਇਸ ਜੀਵਾਤਮਾ ਦਾ ਇੰਤਜ਼ਾਰ ਕਰ ਰਿਹਾ ਹੈ ਮਿਲਣ ਵਾਸਤੇ। ਉੱਥੇ ਅਸੀਂ ਕੈਸੇ ਨੀਚ ਕਰਮ ਕਰਦੇ ਹਾਂ, ਕੈਸੇ ਮੁਰਦੇ ਕੱਟ ਕੱਟ ਕਰ ਪਾਉਂਦੇ ਹਾਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਚਾਰ ਕਰਨ ਵਾਲੀਆਂ ਨੇ। ਜਦ ਤੱਕ ਇਹ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਅੰਤਰ ਦੀ ਸਫਾਈ ਨਹੀਂ ਨਾ ਕਰੇਗੀ, ਤਦ ਤੱਕ ਉਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਚਾਹੇ ਉਹ ਇੱਕ ਗੁਰੂ ਕੋਲੋਂ ਨਾਮ ਲੈ ਲਵੇ, ਚਾਹੇ 10 ਗੁਰੂਆਂ ਕੋਲ ਨਾਮ ਲੈ ਲਵੇ। ਯਾਦ ਰੱਖਣਾ, ਗੁਰੂ ਸਾਹਿਬਾਂ ਨੇ ਭੇਦ ਪ੍ਰਗਟ ਕੀਤਾ ਹੈ ਕਿ ਇਹ ਇੱਕ ਚਿੰਨ੍ਹ ਹੈ, ਇੱਕ ਬੀਜ ਦੇ ਰੂਪ ਦੇ ਵਿੱਚ ਹੈ। ਔਰ ਅਗਰ ਸੱਚਮੁੱਚ ਅਸੀਂ ਇਸ ਬੀਜ ਤੋਂ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇੱਕ ਬੀਜ ਨੂੰ ਜਿਸ ਤਰੀਕੇ ਦੇ ਨਾਲ ਬੋਇਆ ਜਾਂਦਾ ਹੈ, ਨਿਰਮਲ ਧਰਤੀ ਦੇ ਵਿੱਚ ਸਾਰੇ ਕੰਕਰ ਪੱਥਰ ਕੱਢੇ ਜਾਂਦੇ ਨੇ, ਉਸ ਤੋਂ ਪਾਣੀ ਦੀ ਜੋ ਹੈ ਪਿਆਸ ਬੁਝਾਈ ਜਾਂਦੀ ਹੈ, ਉਸਨੂੰ ਖਾਦ ਉਹਦੀ ਭੁੱਖ ਪਿਟਾਈ ਜਾਂਦੀ ਹੈ, ਉਹਨੂੰ ਰਿਤੂਆਂ ਦੀ ਜੋ ਹੈ ਉਹ ਤ੍ਰਿਸ਼ਨਾ ਦਿੱਤੀ ਜਾਂਦੀ ਹੈ, ਉਹ ਹਵਾ ਦਿੱਤੀ ਜਾਂਦੀ ਹੈ। ਯਾਨੀ ਵਿਸ਼ੇ ਵਿਕਾਰਾਂ ਦੀ ਅੱਗ ਚੋਂ ਨਿਕਲਣਾ, ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਇਹ ਕੰਕਰਾਂ ਨੂੰ ਕੱਢਣਾ ਔਰ ਸੱਚ ਦੇ ਪਾਣੀ ਦੇ ਨਾਲ ਇਸ ਬੀਜ ਦੀ ਪਰਵਰਿਸ਼ ਕਰਨੀ। ਉਸ ਵੇਲੇ ਵਿਚਾਰ ਕਰਕੇ ਦੇਖ ਲਓ, ਇਹ ਹਕੀਕਤ ਹੈ, ਅਜਮਾ ਕਰਕੇ ਦੇਖ ਲਓ। ਤੁਸੀਂ 40 ਦਿਨ 2 ਮਹੀਨੇ ਸੱਚੇ ਹੋ ਕਰਕੇ ਦੇਖ ਲਓ ਔਰ ਦੇਖ ਲੈਣਾ, ਤੁਸੀਂ ਇਹ ਮਹਿਸੂਸ ਕਰੋਗੇ ਕਿ ਇਸ ਜੀਵਾਤਮਾ ਨੂੰ ਕੁਛ ਸ਼ਾਂਤੀ ਮਿਲੀ ਹੈ। ਉਸਦਾ ਸ਼ਾਂਤੀ ਦਾ ਕੀ ਭਾਵ ਹੈ ਕਿ ਕੁਛ ਨਾ ਕੁਛ ਇਸਦੀ ਪਿਆਸ ਜ਼ਰੂਰ ਬੁੱਝੀ ਹੈ। ਅਗਰ 40 ਦਿਨ 2 ਮਹੀਨੇ ਦੇ ਵਿੱਚ ਕੁਛ ਪਿਆਸ ਬੁੱਝ ਗਈ ਹੈ ਤੇ ਵਿਚਾਰ ਕਰੋ, ਅਗਰ 50 ਸਾਲ 60 ਸਾਲ 80 ਸਾਲ ਜੋ ਸਾਨੂੰ ਸਮਾਂ ਮਿਲਿਆ ਹੈ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਇਸ ਆਤਮਾ ਦੀ ਪਿਆਸ ਬੁਝਾਉਣ ਵਾਸਤੇ, ਤੇ ਕਿਆ ਅਸੀਂ 10-15-20 ਸਾਲਾਂ ਦੇ ਵਿੱਚ ਇਸ ਜੀਵਾਤਮਾ ਦੀ ਪੂਰੀ ਪਿਆਸ ਨਹੀਂ ਬੁਝਾ ਸਕਦੇ? ਇਹ ਕਦੀ ਅਸੀਂ ਵਿਚਾਰ ਹੀ ਨਹੀਂ ਕੀਤਾ। ਅਸੀਂ ਉਹਦੀ ਪਿਆਸ ਬੁਝਾ ਰਹੇ ਹਾਂ ਜਿਹੜੀ ਕਿ ਕਦੀ ਬੁੱਝ ਹੀ ਨਹੀਂ ਸਕਦੀ। ਯਾਨੀ ਕਿ ਉਸਦੀ ਪਿਆਸ ਵੀ ਬ੍ਰਹਮ ਦੇ ਵਿੱਚ ਜਾ ਕਰਕੇ ਬੁਝੇਗੀ ਔਰ ਜੀਵਾਤਮਾ ਦੀ ਪਿਆਸ ਬਾਹਰ ਬ੍ਰਹਮ ਦੇ ਵਿੱਚ ਬੁਝੇਗੀ। ਔਰ ਅਸੀਂ ਨਾ ਅਸੀਂ ਬ੍ਰਹਮ ਦੇ ਵਿੱਚ ਜਾਣਾ ਚਾਹੁੰਦੇ ਹਾਂ ਨਾ ਬਾਹਰ ਬ੍ਰਹਮ ਦੇ ਵਿੱਚ। ਇਸ ਜਗਤ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਉਹ ਤ੍ਰਿਪਤੀ ਉਹ ਤ੍ਰਿਸ਼ਨਾ ਨੂੰ ਹੋਰ ਭੜਕਾਉਣ ਦਾ ਕੰਮ ਕਰ ਰਿਹਾ, ਨਾ ਕਿ ਉਸਨੂੰ ਮਿਟਾਉਣ ਦਾ ਕੰਮ ਕਰ ਰਿਹਾ। ਯਾਨੀ ਕਿ ਜੋ ਬਾਹਰ ਦਾ ਹਰਿਮੰਦਰ ਹੈ ਉਸਦੀ ਜਿਸ ਤਰੀਕੇ ਦੇ ਨਾਲ ਅਸੀਂ ਮਾਨ ਔਰ ਮਰਿਆਦਾ ਰੱਖਦੇ ਹਾਂ, ਜਿਸ ਤਰੀਕੇ ਦੇ ਨਾਲ ਉਸਨੂੰ ਮੱਥਾ ਟੇਕਦੇ ਹਾਂ, ਜਿਸ ਤਰੀਕੇ ਦੇ ਨਾਲ ਮਸਜਿਦਾਂ ਦੇ ਵਿੱਚ ਜਾ ਕੇ ਮਿਹਰਾਬ ਦੇ ਅੱਗੇ ਉਸ ਥੜੇ ਦੇ ਅੱਗੇ ਜਾ ਕਰਕੇ ਉਸ ਪਰਮਾਤਮਾ ਦਾ ਸਿੱਧਾ ਕਰਦੇ ਹਾਂ, ਜਿਸ ਤਰੀਕੇ ਦੇ ਨਾਲ ਗਿਰਜਾ ਦੇ ਅੰਦਰ ਜਾ ਕਰਕੇ ਇਸ ਮੂਰਤੀ ਦੇ ਅੱਗੇ ਉਸ ਈਸ਼ਾ ਮਸੀਹ ਦੀ ਉਸ ਸੂਲੀ ਤੇ ਚੜ੍ਹੇ ਉਸ ਤਸਬੀਹ ਦੇ ਅੱਗੇ ਜਾ ਕਰਕੇ ਫਰਿਆਦ ਕਰਦੇ ਹਾਂ, ਝੁਕਦੇ ਹਾਂ, ਉਸੇ ਤਰੀਕੇ ਦੇ ਨਾਲ ਇਹ ਸਾਰੀ ਮਸਜਿਦ, ਇਹ ਸਾਰੇ ਮੰਦਰ, ਇਹ ਸਾਰੇ ਗੁਰਦੁਆਰੇ ਇਸ ਦੇਹ ਦੇ ਅੰਦਰ ਮੌਜੂਦ ਨੇ। ਇਹ ਅਸਲੀ ਮੰਦਰ, ਅਸਲੀ ਮਸਜਿਦ, ਅਸਲੀ ਗੁਰਦੁਆਰਾ ਇਹ ਦੇਹ ਹੈ, ਹਰ ਮੰਦਰ ਇਹ ਸਰੀਰ ਹੈ। ਇਹ ਸਰੀਰ ਦੇ ਅੰਦਰ ਉਹ ਅਖੁੱਟ ਭੰਡਾਰ ਭਰੇ ਨੇ, ਐਸੇ ਅਖੁੱਟ ਭੰਡਾਰ। ਅਖੁੱਟ ਦਾ ਭਾਵ ਹੈ ਕਿ ਉਹ ਕਦੀ ਖਤਮ ਹੀ ਨਹੀਂ ਹੋ ਸਕਦੇ। ਔਰ ਅਸੀਂ ਹਾਂ ਇਸ ਅਧੂਰੇ ਭੰਡਾਰਾਂ ਦੇ ਪਿੱਛੇ ਲੱਗੇ ਹਾਂ। ਇਹ ਅਧੂਰੇ ਭੰਡਾਰ ਨਾ ਅੱਜ ਤੱਕ ਕਦੀ ਪੂਰੇ ਹੋਏ ਨੇ, ਨਾ ਕੋਈ ਪੂਰੇ ਕਰ ਸਕਦਾ ਹੈ। ਅਗਰ ਇਹ ਸਾਡੇ ਖਾਤੇ ਦੇ ਵਿੱਚ ਹੁੰਦੇ, ਅਸੀਂ ਇਹਨਾਂ ਨੂੰ ਲਿਜਾਣ ਦੇ ਕਾਬਲ ਹੁੰਦੇ ਤੇ ਸਾਡੇ ਤੋਂ ਪਹਿਲੇ ਹੀ ਲੋਕਾਂ ਨੇ ਬੁੱਕ ਕਰਾ ਦੇਣੇ ਸੀ। ਯਾਨੀ ਕਿ ਜਿਹੜੀ ਜ਼ਮੀਨ ਸਾਡੇ ਪੁਰਖਿਆਂ ਦੇ ਨਾਂ ਹੈ, ਅਸੀਂ ਅਗਰ ਉਹਨਾਂ ਦੇ ਨਾਂ ਨਹੀਂ ਰਹਿਣ ਦਿੱਤੀ ਤੇ ਸਾਡੇ ਬੱਚੇ ਇਹ ਜਗ੍ਹਾ ਸਾਡੇ ਨਾਂ ਕਿਸ ਤਰੀਕੇ ਦੇ ਨਾਲ ਰਹਿਣ ਦੇਣਗੇ? ਇਹ ਬੜਾ ਸੋਚਣ ਔਰ ਵਿਚਾਰਨ ਦਾ ਮਜ਼ਮੂਨ ਹੈ। ਯਾਨੀ ਕਿ ਸਾਰੀਆਂ ਵਸਤੂਆਂ ਇਸ ਜੀਵਾਤਮਾ ਨੂੰ ਇਸ ਪਿੰਜਰੇ ਦੇ ਵਿੱਚ ਆ ਕਰਕੇ ਆਪਣਾ ਕੰਮ ਕਰਨ ਲਈ ਦਿੱਤੀਆਂ ਗਈਆਂ। ਇਹ ਕਿਰਾਏ ਦੀ ਕੋਠਰੀ ਹੈ, ਇਸ ਕਿਰਾਏ ਦੀ ਕੋਠਰੀ ਦੇ ਵਿੱਚ ਰਹਿ ਕਰਕੇ ਅਸੀਂ ਆਪਣੇ ਜ਼ਿੰਦਗੀ ਦਾ ਕੰਮ ਕਰਨਾ ਹੈ। ਅਸੀਂ ਪਰਾਏ ਗਧੇ ਬਣੇ ਹੋਏ ਹਾਂ। ਪਰਾਏ ਗਧੇ ਦਾ ਕੀ ਭਾਵ ਹੈ ਕਿ ਅਸੀਂ ਜਨਮ ਤੋਂ ਲੈ ਕਰਕੇ ਮਰਨ ਤੱਕ ਧੀਆਂ ਪੁੱਤਰ ਜ਼ਮੀਨ ਜਾਇਦਾਦ ਕੰਮ ਧੰਦੇ ਕਾਰਾਂ ਮੋਟਰਾਂ ਫੈਕਟਰੀਆਂ ਜ਼ਮੀਨ ਜਾਇਦਾਦ ਇਹਨਾਂ ਦੇ ਵਿੱਚ ਹੀ ਰਮੇ ਹੋਏ ਹਾਂ, ਇਹਨਾਂ ਦੀ ਪ੍ਰਤਪਾਲਨਾ ਕਰ ਰਹੇ ਹਾਂ, ਇਹਨਾਂ ਨੂੰ ਰਚੇ ਹੋਏ ਹਾਂ, ਇਹਨਾਂ ਦੇ ਗੁਣ ਗਾ ਰਹੇ ਹਾਂ। ਕਦੀ ਇਸ ਜੀਵਾਤਮਾ ਦਾ ਕੰਮ ਨਹੀਂ ਕੀਤਾ। ਇਹ ਜੀਵਾਤਮਾ ਨੂੰ ਆਪਣੇ ਘਰ ਪਹੁੰਚਾਉਣ ਲਈ ਅਸੀਂ ਕੋਈ ਉਦਮ ਨਹੀਂ ਕੀਤਾ। ਯਾਨੀ ਸਾਡਾ ਜਿਹੜਾ ਅਸਲੀ ਕੰਮ ਹੈ ਇਸ ਜੀਵਾਤਮਾ ਦਾ ਉਧਾਰ ਹੈ। ਯਾਨੀ ਕਿ ਆਤਮਾ ਨੂੰ ਪਤਨ ਦੇ ਮਾਰਗ ਤੋਂ ਹਟਾਉਣਾ ਹੈ, ਇਸ ਨੂੰ ਉੱਚੀ ਔਰ ਨਿਰਮਲ ਹੈ ਇਸ ਨੂੰ ਉਸ ਮੁਕਾਮ ਤੇ ਪਹੁੰਚਾਉਣਾ ਹੈ ਜਿੱਥੇ ਪਹੁੰਚ ਕਰਕੇ ਜਿਸ ਤਰੀਕੇ ਨਾਲ ਬੂੰਦ ਸਮੁੰਦਰ ਵਿੱਚ ਮਿਲ ਜਾਂਦੀ ਹੈ, ਸਦਾ ਲਈ ਉਸਦਾ ਰੂਪ ਹੋ ਜਾਂਦੀ ਹੈ। ਅਨੰਤ ਗੁਣਾ ਦਾ ਸਵਾਮੀ ਅਥਾ ਸਮੁੰਦਰ, ਉਹ ਸਾਗਰ ਜਿਸ ਦੀ ਅੰਤ ਕੋਈ ਪਾ ਨਹੀਂ ਸਕਦਾ। ਤੇ ਵਿਚਾਰ ਕਰਕੇ ਦੇਖੋ ਇੱਕ ਜੀਵਾਤਮਾ ਜੋ ਉਸਦਾ ਅੰਸ਼ ਹੈ, ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਗੁਣ, ਉਹ ਵੀ ਇੱਕ ਚਾਰ ਦੀਵਾਰੀ ਇੱਕ ਮੰਦਰ ਜੋ ਕਿ ਇਸ ਸਰੀਰ ਨੇ ਇਸ ਮਨ ਦੇ ਹੁਕਮ ਦੇ ਨਾਲ ਬਣਾਇਆ ਹੈ, ਉਸਦੇ ਵਿੱਚ ਜਾ ਕਰਕੇ ਲਫ਼ਜ਼ਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਸਦੀ ਮਹਿਮਾ ਗਾ ਸਕਦੀ ਹੈ, ਉਸਦੇ ਗੁਣ ਗਾ ਸਕਦੀ ਹੈ। ਯਾਨੀ ਕਿ ਅਗਰ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਜਿਸ ਤਰੀਕੇ ਨਾਲ ਇੱਕ ਮਛਲੀ ਇੱਕ ਸਮੁੰਦਰ ਦਾ ਗੁਣ ਨਹੀਂ ਗਾ ਸਕਦੀ, ਉਸਦੀ ਵਿਆਪਕਤਾ ਨੂੰ ਨਹੀਂ ਜਾਣ ਸਕਦੀ, ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਵੀ ਅਧੂਰੀ ਹੈ, ਇਸ ਕਾਬਲ ਨਹੀਂ ਹੈ ਕਿ ਉਸਨੂੰ ਜਾਣ ਸਕੇ, ਉਸਦਾ ਗੁਣ ਗਾ ਸਕੇ। ਇਹ ਕਦੋਂ ਪੂਰੀ ਹੋਏਗੀ? ਜਦੋਂ ਉਹ ਸੱਚ ਨੂੰ ਪ੍ਰਾਪਤ ਕਰ ਲਏਗੀ, ਉਸ ਹੱਕ ਦੀ ਆਵਾਜ਼ ਨੂੰ ਜੋ ਜੋਤ ਸਰੂਪ ਹੈ ਉਸਨੂੰ ਜਾਣ ਲਏਗੀ, ਜਿਸਲੇ ਅੰਦਰ ਦੇ ਵਿੱਚ ਸਿਮਟ ਕਰਕੇ 10ਵੇਂ ਦਵਾਰ ਤੇ ਉਸ ਆਵਾਜ਼ ਨੂੰ ਸੁਣੇਗੀ, ਉਸ ਜੋਤ ਦੇ ਦਰਸ਼ਨ ਕਰੇਗੀ, ਉਸ ਵੇਲੇ ਇਹ ਨਿਰਮਲ ਹੋਏਗੀ اور اس قابل بنے گی کہ وہ سچے ہر مندر نو پراپت کر سکے, اتنے جا کر کے اس سروور دا سنان کر سکے جڑا کہ بار برہم دے وچ ہے, اور یہ ساری میل اتر جائے گی اور تد ہی جا کر کے اس دے اندر وہ مچھلی والی تڑف پیدا ہوئے گی, اس تڑف تاکہ اس مول دے وچ سما سکے. اسی ویلے وہ سچی پریت پیدا ہوتی ہے, اسی ویلے ستگرو دے وچ صحیح معنی دے وچ یہ لین ہو کر کے پوڑی در پوڑی چڑھتی ہوئی وہ سچ نو پراپت کر لیتی ہے, جس نو اسی سچ کھنڈ کہتے ہیں. تو گرو صاحبان نے, گرو امر داس جی نے اپنی باڑی کے بھی کچھ تکاں دتیاں نے ہرمندر صاحب کے بھی, اس باڑی نو گرو صاحبان نے سپشٹ کیتا ہے کہ یہ ہرمندر کی ہے اور اس ہرمندر نو اسی کس طریقے دے نال پراپت کرتے ہیں. وہ گرو صاحب اپدیش کرتے ہیں, گر پرسادی دیکھ گرو کی کرپا دے نال تو ویکھ پہچان کر کی پہچان کر ہر مندر تیرے نال. ہر مندر کی ہے؟ ہری دا رہن دی جگہ, ہری دا مندر اے دے اے تیرے نال ہے, ہر پل ہر گھڑی وہ تیرے نال وس رہا ہے. اور کس طریقے ہر مندر شبد کھوجیے ہر نامہ لے دیا, یعنی کہ ہری دے مندر دے بھی ہری دی کھوج کس طریقے دے نال کیتی جا سکتی ہے, وہ ہے شبد دی کھوج. شبد دے دوارا شبد یا شبد کی ہے؟ وہ حق دی آواز جو کہ جوت سروپ ہے, یعنی کہ اس حق دی آواز نو تو دیواتما اندر دے وچ پراپت کر لیندی ہے, تاں ہی جا کر کے ہر نام لے سمال, یعنی کہ وہ ہری دا نام یعنی کہ شبد روپ جو ہے یعنی کہ وہ تمکارے دے رہا ہے کس طریقے نال پراپت ہو سکتا ہے, جدو جیواتما نو دوارے چ نکل کر دسویں دوار پہنچتی ہے, اور دسویں دوار اس نو ست گرو نورانی روپ پرگٹ ہو کر کے وہ حق دی آواز دیندے نے, وہ اس نو اسی شبد کہندے ہاں, نام کہندے ہاں, کیرتن کہندے ہاں. اس نام اور شبد اس کیرتن نو پراپت کر کے سن کر کے یہ جیواتما جو ہے وہ سچی تم جڑی کہ بار برہم دے وچ ہوندی ہے, نمت سمرت جد چھٹے, یعنی کہ ایک گھڑی دے سمرن دے نال اس جیواتما دا چھٹکارا ہو جاندا ہے. تے وہ نمک سمرن کیڑا ہے؟ یہ بڑے وچار کرن والی گل ہے کہ اسی اگر دسویں دوار جا کر کے اس تم نو اس آواز نو سن بھی لیندے ہاں نا, تد بھی جیواتما آواگمن تو مکت نہیں ہوتی. کیوں؟ کیونکہ ایتھے جو آواز سانو سنائی دیندی ہے ستگرو سانو یہ آواز بخشتے ہیں, یہ آواز ادھوری ہے کہ منڈل بھی ادھورا ہے, ادیاں وستواں بھی ادھوریاں نے, اس کر کے آواز بھی ادھوری ہے. اور وچار کر کے دیکھو اس جڑ منڈل دے وچ یہ چیتن سوروپ جیواتما موجود ہے, اس دے باوجود یہ آواز سانو سنائی نہیں دے رہی. کیا آواز دے وچ کمی ہے؟ نہیں, آواز دے وچ کوئی کمی نہیں ہے. پھر یہ جو جڑ چیتن دیاں جو مکس یعنی کہ مایا دی وستو بنی ہے, من اور مایا دے نال جو رچنا ہے, اس دے وچ مایا دا پربھاؤ زیادہ ہے. اور جتھے مایا دا پربھاؤ زیادہ ہوئے گا نا, اتنے جو پرم چیتن دے آنچ ہون گے وہ ہولے ہولے اس کی سمرتھا کٹتی جائے گی, وہ لپت ہوتے جان گے. اور جو اسی اس مایا جو نکلتے جاواں گے اسی طریقے دے نال یہ چیتن وستو جو ہے نا پرگٹ ہوتی جائے گی. اور یہ جیواتما جس لیے من اور مایا دے پرباو چ نکلتی ہے کیوں تو یہ نرمل ہوتی ہے. نرمل دا بھاو کی ہے؟ اس کی طاقت کٹھی ہون لگ جاتی ہے. اس کی طاقت کی ہے؟ یعنی کہ جیواتما دا جو جان ہے وہ ہے ایک خیال. خیال ایک لفظ ہے, جان جو ہے ایک تکنیکی سوروپ ہے, اور اس نو اسی لفظاں دے نال نہیں جان سکتے. 52 اکشرا یا 38 اکشرا دے وچ جمع کٹا کر کے اسی جو لفظ بناتے ہیں اس دے نال اس روحانیت دے مجبور نو جانیا ہی نہیں جا سکتا. یعنی کا اور کھا اسی ککھ وی نہیں جان سکتے. اگر اس نو جاننا چاہندے ہاں تے اس لئی ضروری گل ہے کہ سانو یہ چیتن ہونا پے گا. اس پرم چیتن نو جانن واسطے یہ جیواتما جدو کٹھی ہوئے گی, یعنی کہ ایدی جان جو خیال دے روپ دے وچ من کی کرتا ہے, یہ جو اس دی جان ہے ایک طاقت ہے. ایک طاقت کی ہے؟ ایک خیال ہے. اس خیال نو لے کر کے یہ من نو دوارا دے ذریعے سارے سنسار پورے برمنڈ دے وچ پھیلا دیتا ہے. اور جس لئے اس دی جان پھیل گئی, ہن وچار کر کے دیکھو ایک جیواتما جو ہے شریر دے وچوں نکل جائے تے اسی شریر نو کی سنجا دینے ہاں؟ مردے. اور اس وقت وچار کر کے دیکھ لو اس جیواتما دی سچ مچ ایک مردے والی حالت ہوئی ہے, بالکل مردے واکن پئی ہوئی ہے. کیوں؟ کیونکہ اس دی جو جان ہے اس من نے قابو کیتی ہے, اور یہ سارے نو دوارا دے ذریعے سارے جگہ تے پھیلا دیتا. وہ جو روحانیت دا مضمون ہے, یہ وچارن دا مضمون ہے, سمجھن دا مضمون ہے کہ کس طریقے دے نال اسی اس جان نو کٹھا کرنا ہے, اس جان نو لپیٹنا ہے. یعنی کہ اے من دا سنگ جدو اسی چھڈا گے, من وشے وکارا دا سنگ چھڈے گا, یعنی کہ وشے وکارا دا سنگ چھڈن دے نال ہی اس دی طاقت کٹھی ہون لگ جائے گی, یعنی یہ خیال کٹھا ہون لگ جائے گا, خیال پھیلے گا نہیں. اور جو جو یہ خیال کٹھا ہون لگے گا نا, تیوں تو اس آتما دے وچ جان پین لگ جائے گی, یعنی کہ نرمل ہون لگ جائے گی, یعنی یہ نو دوارا جو سمٹن لگ جائے گی, یہ کٹھی ہون لگ جائے گی. اور یہ نو دوارے ایک دو تین چار کٹھے کر دی ہوئے اس لیے دسویں دوار پہنچ جائے گی نا, اس لیے اسی کہہ سکتے ہاں کہ یہ من کے پرتاپ چ نکل گئی، یعنی کہ یہ خیال جو اس کی طاقت سی یہ ساری طاقت دسویں دوار کٹھی ہو گئی، دسویں دوار طاقت کٹھی ہو جائے گی تا ہی جا کر کے وہ آواز جہی کہ ہر پل ہر گھڑی ہر جیواتما موجود ہے، پر اس ملن لئی اس پرماتما نے ایک نیم بنایا ہے کہ میں تینوں جدو بھی ملاں گا صرف دسویں دوار وہ بھی منکھے جنم وچ ملاں گا، یعنی کہ خاص محل دی جگہ جڑی ہے وہ دسواں دوار ہے، یعنی کہ 84 لاکھ جون دے وچ جڑ اور چیتن دے وچ یہ آواز موجود ہے، پر سانو سنائی اسی کر کے نہیں دیندی کیونکہ یہ جیواتما دی جو جان ہے وہ پھیلی ہوئی ہے، اگر یہ آواز کٹھی کر لیے یہ جان کٹھی کر لیے وہ جیواتما جڑیاں نے وہ جس لیے کہندیاں نے نا کہ ہر پل ہر گھڑی جگت کی ہر وستو دے وچ وہ پرماتما رمیا ہوا ہے، تے کیوں؟ کیونکہ انہاں دی جیواتما یہ طاقت اندر دے وچ کٹھی ہو چکی ہے، اور وہ کٹھی طاقت دے نال انہاں اکھاں دے نال بھی اس جگت نو جدو دیکھتے ہیں تے کیا جڑ کیا چیتن انہاں نو پرماتما رمیا ہوا نظر آتا ہے، تا سمجھ جی یہ بڑے وچار کرنے والی گل ہے کہ جد تک یہ جیواتما کی طاقت کٹھی نہیں نہ ہوئے گی تد تک اسی انتر دے وچ پرماتما نو جان نہیں سکتے جو کہ شبد روپ وچ ہے، اور جب تک اس نو اسی نہیں جان لواں گے اس جگت دیاں وستواں دے وچ ساڈا یہ کہنا کہ پرماتما ہے، اور اگر گرو صاحب نے سورج سپشٹ کیتا ہے کہ سارے مت اور دھرم یہ کہندے نے کہ پرماتما ہے اور ایک ہے سب دے وچ ہے، تے پھر لڑائی کس گل دی ہے؟ اسی گردن کس دی کٹن لگے ہوئے ہیں؟ یعنی کہ یہ بھلیکھا ہے، یہ سچائی ہے، اور سچائی ہون دے بعد بھی جھوٹ ہے، جھوٹا کیوں ہے؟ کیونکہ سانو یہ نظر نہیں آتا، اور جدو جیواتما اندر دے وچ وہ دیکھ لیندی ہے نا تو طاقت ہی باہر بھی اس نو ہر جگہ جڑ اور چیتن دے وچ وہ رمیا ہوا نظر آتا ہے، اسی کر کے سنتان نے اس کا نام جو ہے رام رکھا سی، بڑے پیار دے نال اس نو رام کہہ کر کے پکارتے سن، رام اس کر کے کہندے سن کیونکہ وہ سرشٹی دے جڑ اور چیتن سب دے وچ رمیا ہوا ہے، رمیا ہے، رمیا نو رام کہا سی، جو کال نے کی کیتا کہ اس رام دی ایک نقل بنا دیتی، وہ ایک بہت ہی کٹور چیز ہے کال، اس نے بڑی سیانت دے نال یعنی کہ وچار کر کے دیکھو ساری جیواتما دے اوپر سب تو زیادہ پرواب کس دا رہندا ہے، جس دا سنگ سب تو زیادہ کیتا جائے، یعنی کہ من دا سنگ کر دی ہے، من وشے وکارا دا سنگ کردا ہے، تو وشے وکارا دا پرواب اس جیواتما دے اوپر سب تو زیادہ رہندا ہے، اسی کر کے اس دی طاقت جو ہے پھیل جاندی ہے، تو اس کال نے یعنی کہ اصل دی نقل نے بڑی سیانت دے نال ایک نقل بنائی، اس نے جدو دیکھا کہ سنتاں نے اس بھید نو پرگٹ کر دیتا ہے، اس رام نو جو کہ سرشٹی چ رمیا ہے اس ست پرش دے بھید نو سب دے اگے پرگٹ کرتا ہے، یہ تو سرشٹی خالی ہو جائے گی، سارے اس رام نو جپن لگ جان گے، تو اس نے کی کیتا اپنی ایک نقل جو سی جس نو اسی اس دا بیٹا کہندے ہاں وشنو بھگوان، اس نے اپنی ایک اور نقل بنائی، وہ رام جو دشرتھ دے گھر جس نے جنم لیا